ਹਰ ਕੀਰਤ ਸਾਧ ਸੰਗਤ ਹੈ ਸਿਰ ਕਰ ਮਨ ਕੇ ਕਰਮਾ ਕਹੁ ਨਾਨਕ ਤਿਸ ਪਿਓ ਪ੍ਰਾਪਤ ਪੁਰਬ ਜਿਸੇ ਕਾ ਲਹਿਣਾ ਕਰ ਲੋ ਇਸ਼ਨਾਨ ਜੀ ਸੰਤਾਨ ਦੀ ਤੂੜੀ ਅੰਦਰ ਕਰ ਲੋ ਇਸ਼ਨਾਨ ਅੰਦਰ ਲੋ ਇਸ਼ਨਾਨ ਜੀ ਸੰਤਾਨ ਦੀ
ਹਾਂ
ਲੋ ਇਸ਼ਨਾਨ ਜੀ ਸੰਤਾਂ ਦੀ ਤੂੜੀ ਅੰਦਰ ਕਰ ਲੋ ਇਸ਼ਨਾਨ ਜੀ ਤੂੜੀ ਅੰਦਰ ਲੋ ਇਸ਼ਨਾਨ ਜੀ ਤਾਂਦੀ ਤੂੜੀ ਅੰਦਰ 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 ਦੀ ਤੂੜੀ ਅੰਦਰ ਕਰ ਲੋ ਇਸ਼ਨਾਨ ਜੀ ਦੀ ਤੂੜੀ ਅੰਦਰ ਲੋ ਇਸ਼ਨਾਨ ਜੀ ਤੂੜੀ ਅੰਦਰ ਮਾਘ ਮੰਜਨ ਸੰਗ ਸਾਧੂਆਂ ਤੂੜੀ ਕਰੇ ਹਰ ਕਾ ਨਾਮ ਤੇ ਆਏ ਸੁਣ ਜਨਮ ਕਰਮ ਮਾਲੇ ਉਤਰੇ ਮਨ ਤੇ ਜਾਏ ਓ ਕਾਮ ਕ੍ਰੋਧ ਨ ਮੋਹੀਐ ਵਿੰਤੈ ਲੋਇ ਸਾਨ ਸੱਚੇ ਮਾਰਗ ਚੱਲਦਿਆਂ ਸਤ ਕਰੇ ਅੱਠ ਅੱਠ ਤੀਰਥ ਸਗਲ ਪੁੰਨ ਜੀਤਿਆਂ ਜਿਸ ਨੂੰ ਦੇਵੇ ਤਿਆ ਕਰ ਸੋਈ ਪੁਰਖ ਜਿਨ ਮਿਲਿਆ ਪ੍ਰਭੇ ਆਪਣਾ ਨਾਨਕ ਗੁਰਬਾਣ ਮਾਘ ਸੁਚੇ ਕਾਂਡਿਐ ਦਿਨ ਪੂਰਾ ਗੁਰ ਮਿਹਰਬਾਨ ਚੰਗੇ ਭਾਗਾਂ ਦੀ ਨਿਸ਼ਾਨੀ ਮਨਾ ਮੇਰਿਆ ਸੰਗ ਹੋਇਆ ਸਾਧੂਆਂ ਦਾ ਦੀ ਨਿਸ਼ਾਨੀ ਮਨਾ ਮੇਰਿਆ ਸੰਗ ਹੋਇਆ ਸਾਧੂਆਂ ਦਾ ਪਾਕਾਂ ਦੀ ਨਿਸ਼ਾਨੀ ਮਨਾ ਮੇਰਿਆਂ ਨੀ ਸੰਗ ਹੋਇਆ ਸਾਧੂਆਂ ਚੰਗੇ ਨਾਮ ਦੀ ਨਿਸ਼ਾਨੀ ਮਨਾ ਮੇਰਿਆਂ ਸੰਗ ਹੋਇਆ ਸਾਧੂਆਂ ਸੰਗ ਹੋਇਆ ਜੀ ਸਾਧੂਆਂ ਦਾ, ਸੰਗ ਹੋਇਆ ਸਾਧੂਆਂ ਦਾ, ਸੰਗ ਹੋਇਆ ਜੀ ਸਾਧੂਆਂ ਦਾ, ਸੰਗ ਹੋਇਆ ਸਾਧੂਆਂ ਦਾ, ਪਾਕਾਂ ਦੀ ਨਿਸ਼ਾਨੀ ਮਨਾ ਮੇਰਿਆਂ ਸੰਗ ਹੋਇਆ ਸਾਧੂਆਂ ਦਾ, ਹੋਏ ਪਾਕਾਂ ਦੀ ਨਿਸ਼ਾਨੀ ਮਨਾ ਮੇਰਿਆਂ ਸੰਗ ਹੋਇਆ ਸਾਧੂਆਂ ਦਾ, ਪੂਰਬ ਕਰਮ ਅੰਗਰਜਬ ਪ੍ਰਗਟ ਪੇਟੇ ਪੁਰਖ ਰਸਕ ਵੈਰਾਗੀ, ਮਿਟਿਓ ਅੰਧੇਰ ਮਿਲਤ ਹਰ ਨਾਨਕ ਜਨਮ ਜਨਮ ਕੀ ਉਮੀਦਾਂਗੀ, ਪਰਮ ਸਤਿਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀਓ, ਖਿਆਲ ਬਾਹਰ ਜਾਣ ਤੋਂ ਰੋਕੀਏ, ਚਿੱਤ ਬਿਰਤੀਆਂ ਨੂੰ ਕਰੀਏ ਇਕਾਗਰ, ਰਸਨਾ ਦੀ ਪਵਿੱਤਰਤਾ ਦੇ ਵਾਸਤੇ ਸਾਰੇ ਹੀ ਉਚਾਰਨ ਕਰੋ ਜੀ ਸਤਨਾਮ ਸ੍ਰੀ। ਧੰਨ ਧੰਨ ਬਾਬਾ ਖੁਦਾਸ ਸਿੰਘ ਜੀ ਮਹਾਰਾਜ, ਨਿਰਮਲੇ ਪਾਵਨ ਸਥਾਨ ਜਿਨ੍ਹਾਂ ਤੋਂ ਇਹ ਧਰਤੀ ਵਰੋਸਾਈ। ਧੰਨ ਧੰਨ ਸੰਤ ਮਹਾਰਾਜ ਰਤਵਾੜਾ ਸਾਹਿਬ ਮਹਾਰਾਜ ਜੀ, ਜਿਨ੍ਹਾਂ ਦੇ ਚਰਨ ਪਏ ਕਿੰਨੇ ਮਹਾਂਪੁਰਸ਼ਾਂ ਦੀ ਵਰੋਸਾਈ ਇਹ ਧਰਤੀ ਹੈ, ਜਿੱਥੇ ਅੱਜ ਸਾਨੂੰ ਪੂਰਨਵਾਸੀ ਦਾ ਇਹ ਸਤਸੰਗ ਸਮਾਗਮ ਪ੍ਰਾਪਤ ਹੋ ਰਿਹਾ ਹੈ। ਹੁਣ ਤੱਕ ਤੁਸੀਂ ਕਾਫੀ ਸਮੇਂ ਤੋਂ ਬੈਠ ਕੇ ਸਤਸੰਗ ਦੀਆਂ ਸੁਭਾਗ ਘੜੀਆਂ ਦਾ ਆਨੰਦ ਮਾਣਿਆ। ਸਤਸੰਗਤ ਕੈਸੀ ਜਾਣੀਏ ਜਿੱਥੇ ਇੱਕੋ ਨਾਮ ਬਖਾਣੀ ਹੈ। ਸਤਸੰਗਤ ਉਸ ਦਾ ਨਾਂ ਹੈ ਜਿੱਥੇ ਕੇਵਲ ਤੇ ਕੇਵਲ ਨਾਮ ਦੀ ਵਿਆਖਿਆ ਹੋਵੇ। ਮਾਘ ਦਾ ਮਹੀਨਾ ਹੈ, ਕਿੱਡੀ ਬਖਸ਼ਿਸ਼ ਹੋਈ ਹੈ ਕਿ ਕਿੱਥੇ ਤੀਰਥਾਂ 'ਤੇ ਇਸ਼ਨਾਨ ਕਰਨ ਜਾਂਦੇ। ਪੁਰਾਤਨ ਸਮੇਂ ਤੋਂ ਹੀ ਪ੍ਰਾਗ ਆਦਿ ਤੀਰਥਾਂ 'ਤੇ ਇਸ਼ਨਾਨ ਕਰਨ ਜਾਂ ਇੱਥੇ ਜਿੱਥੇ ਨਦੀਆਂ ਦਾ ਸੰਗਮ ਹੈ, ਇਸੇ ਤਰ੍ਹਾਂ ਦੇ ਨਾਲ ਉੱਥੇ ਜਾ ਕੇ ਪੁੰਨ ਦਾਨ ਕਰਦੇ, ਸਾਧੂ ਵੀ ਜਾਂਦੇ, ਸਤਸੰਗ ਹੋ ਜਾਂਦੇ। ਸਮਾਂ ਆਪਣੀ ਚਾਲੀ ਚੱਲਦਾ, ਹੁਣ ਕਲਯੁੱਗ ਦਾ ਸਮਾਂ ਹੈ। ਤੀਰਥ ਤੁਸੀਂ ਦੇਖ ਲਓ, ਆ ਗੰਗਾ ਚੱਲਦੀ ਹੈ, ਇਹਦੇ ਵਿੱਚ ਕਿੰਨਾ ਕੁਝ, ਆ ਜਿੰਨੀ ਸੀਵਰੇਜ ਹੈ, ਆ ਗੰਦ ਮੰਦ ਸ਼ਹਿਰਾਂ ਦਾ ਇਹਦੇ ਵਿੱਚ ਪਾ ਦਿੱਤਾ ਗਿਆ। ਕਿਉਂਕਿ ਪਹਿਲੇ ਤਾਂ ਸਮੇਂ ਆਪਣੇ ਨਗਰਾਂ ਦੇ ਟੋਭੇ ਵੀ ਪਵਿੱਤਰ ਹੁੰਦੇ ਸੀ, ਉੱਥੇ ਇਸ਼ਨਾਨ ਕਰਦੇ, ਦਰਖਤ ਲੱਗੇ ਹੁੰਦੇ, ਉਹਨਾਂ ਦੇ ਥੱਲੇ ਬੈਠ ਕੇ ਨਾਮ ਜਪਿਆ ਕਰਦੇ ਮਹਾਂਪੁਰਸ਼। ਇਹ ਧਮੋਟ ਦੀ ਕਈ ਵਾਰੀ ਵਿਚਾਰ ਦੱਸਦੇ, ਕਹਿੰਦੇ ਅਸੀਂ ਉਹ ਟੋਭੇ 'ਤੇ ਇਸ਼ਨਾਨ ਕਰਕੇ ਉੱਥੇ ਹੀ ਬੈਠ ਜਾਣਾ ਅੰਮ੍ਰਿਤ ਵੇਲੇ, ਸਾਰਾ ਹੀ ਨਗਰ ਇਸ਼ਨਾਨ ਕਰਕੇ ਨਾਮ ਜਪਦਾ ਸੀ। ਕਿੱਡੀ ਛੇਤੀ ਇਹ ਸਮਾਂ ਤਬਦੀਲ ਹੋ ਗਿਆ। ਅੱਜ ਕਲਯੁੱਗ ਦੇ ਸਮੇਂ ਦੇ ਵਿੱਚ ਤੀਰਥ ਮੈਲ ਨਾਲ ਭਰ ਗਏ, ਅਤੇ ਜਿਹੜੇ ਤੀਰਥਾਂ 'ਤੇ ਜਾਂਦੇ ਹਨ, ਨਹਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ, ਉੱਥੇ ਜਾ ਕੇ ਇੱਕ ਪਉ ਲੱਥੀ ਨਾਤਿਆਂ ਦੋਏ ਪਾ ਚੜ੍ਹੀਏ ਸਹੋਰ। ਕਿਉਂਕਿ ਉੱਥੇ ਆਪਣਾ ਪਾਪਾਂ ਦੀ ਮੈਲ, ਇਹ ਵਿਸ਼ੇ ਵਿਕਾਰ ਕਿੰਨਾ ਕੁਝ ਉੱਥੇ ਇਹ ਹੋ ਰਿਹਾ ਹੈ। ਕਿਉਂਕਿ ਪਹਿਲੇ ਸਮਿਆਂ 'ਚ ਸਾਧੂਆਂ ਨੇ ਨਦੀਆਂ ਦੇ ਕਿਨਾਰੇ ਤੀਰਥ ਬਣਾਏ, ਜੇ ਬੈਠ ਕੇ ਨਾਮ ਜਪੇ। ਪਵਿੱਤਰ ਸਥਾਨ ਸਮੇਂ ਦੇ ਨਾਲ ਕਿਸ ਤਰ੍ਹਾਂ ਦਾ ਹਾਲਾਤ ਹੋ ਗਿਆ, ਅਤੇ ਪਾਤਸ਼ਾਹ ਜੀ ਐਸਾ ਫਰਮਾਨ ਕਰਦੇ ਹਨ ਕਿ ਮਨ ਖੁਟਰ ਹੈ, ਮਨ ਖੁਟਰ ਤੇਰਾ ਨਾਹੀਂ ਵਿਸਾਸਾ, ਮਨ ਕਾ ਪੈਂਖਰ ਤੋ ਛੁੱਟੇ ਜੋ ਉੱਪਰ ਲਾਦਾ। ਮਨ ਐਸਾ ਹੈ ਕਿ ਇਹ ਆਉਣ ਨਹੀਂ ਦਿੰਦਾ, ਦੋ ਮਨ ਕੰਮ ਕਰਦੇ ਨੇ। ਹੁਣ ਤੁਸੀਂ ਕਿੱਡੀ ਕਿੱਡੀ ਦੂਰ ਤੋਂ ਇੱਥੇ ਆਏ, ਜਿਹੜਾ ਸੁਚੇਤ ਮਨ ਹੈ, ਚੰਗਾ ਮਨ ਹੈ, ਉਸਨੇ ਪ੍ਰੇਰਣਾ ਕੀਤੀ, ਕੋਈ ਪੁਰਬਲਾ ਕਰਮ ਜਾਗਿਆ ਕਿ ਚੱਲ ਉਸ ਪਾਵਨ ਸਥਾਨ 'ਤੇ। ਕੋਈ ਇਹ ਪਰਵਾਹ ਨਹੀਂ ਕਿ ਧੁੰਦ ਪੈ ਰਹੀ ਹੈ, ਠੰਡ ਹੈ। ਇਸ ਤਰ੍ਹਾਂ ਦੇ ਨਾਲ ਤੁਸੀਂ ਦੂਰ ਦਰਾਜ ਤੋਂ ਚੱਲ ਕੇ ਆਏ, ਪੂਰਬ ਕਰਮ ਅੰਕੁਰ ਜਬ ਪ੍ਰਗਟੇ, ਕੋਈ ਪੂਰਬਲਾ ਕਰਮ ਫਲ ਦੇਣ ਵਾਸਤੇ ਤਿਆਰ ਹੋਇਆ, ਫਿਰ ਐਸਾ ਅਵਸਰ ਮਿਲ ਜਾਂਦਾ ਹੈ। ਭੇਟਿਓ ਪੁਰਖ ਰਸਕ ਵੈਰਾਗੀ, ਰਸੀਏ ਪੁਰਸ਼ ਉਹਨਾਂ ਦੀ ਸੰਗਤ ਮਿਲ ਜਾਂਦੀ ਹੈ। ਇਸ ਧਰਤੀ ਦੇ ਭਾਗ ਜਾਗੇ ਇੱਥੇ ਮਹਾਂਪੁਰਸ਼, ਧੰਨ ਧੰਨ ਬਾਬਾ ਖੁਦਾਸ ਸਿੰਘ ਜੀ ਮਹਾਰਾਜ, ਜਿਨ੍ਹਾਂ ਦਾ ਜਨਮ ਤਾਂ ਗੁਜਰਾਤ ਦਾ ਸੀ, ਜੋ ਹੁਣ ਪਾਕਿਸਤਾਨ ਦੇ ਵਿੱਚ ਹੈ ਸਿੰਧ, ਅਤੇ ਇੱਥੇ ਉਹ ਆ ਗਏ। ਪਹਿਲਾਂ ਗੰਗੋਤਰੀ 'ਤੇ ਤਪ ਕੀਤਾ 12 ਸਾਲ ਦਿਗੰਬਰ ਰਹਿ ਕੇ, ਫਿਰ ਇੱਥੇ ਆ ਕੇ ਸਤੰਬਰ ਹੋਏ, ਵਸਤਰ ਪਹਿਨੇ, ਅਤੇ ਉਹਨਾਂ ਨੇ ਬਾਬਾ ਜੀ ਨੂੰ ਖੁਦਾ ਦੀ ਉਪਾਧੀ ਦਿੱਤੀ, ਅਤੇ ਇੱਥੇ ਆ ਕੇ ਸਤਪੁਰਸ਼ਾਂ ਨੇ ਆ ਨਗਰ ਖੇੜੀ ਹਿਰਦਾਪੁਰ, ਇਹ ਦੋ ਨਗਰਾਂ ਨੇ ਭੂਮੀ ਦਾਨ ਕੀਤਾ, ਅਤੇ ਇੱਥੇ ਸਾਧੂਆਂ ਨੇ ਡੇਰੇ ਲਾਏ, ਨਾਂ ਰੱਖਿਆ ਨਿਰਮਲ ਡੇਰਾ। ਕਿੰਨੇ ਮਹਾਂਪੁਰਸ਼, 400-400, 500-500 ਸਾਧੂ ਇੱਥੇ ਨਿਵਾਸ ਰੱਖਦੇ। ਕਿਉਂਕਿ ਜਿੱਥੇ ਵੈਸਣ ਸਾਧ ਜਨ ਸੋ ਥਾਨ ਸੁਹੰਦਾ। ਹੁਣ ਤੀਰਥ 'ਤੇ ਜਾਂਦੇ ਸੀ, ਤੀਰਥ ਕਹਿੰਦੇ ਕਿਹੜਾ ਹੈ, ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ। ਤੀਰਥ ਜਿਹੜਾ ਅੰਦਰ ਹੈ, ਇਹ ਸਰੀਰ ਹਰ ਮੰਦਰ ਹੈ, ਜਿੱਥੋਂ ਹਰ ਜਾਤਾ, ਅਤੇ ਇੱਥੇ ਸਤਪੁਰਸ਼ਾਂ ਨੇ ਬੈਠ ਕੇ, ਆ ਜਿਹੜੀ ਥੱਲੇ ਗੁਫਾ ਹੈ, ਉਹ ਪੱਥਰਾਂ ਦੀ ਗੁਫਾ ਦੇ ਵਿੱਚ ਬੈਠ ਕੇ, ਹੁਣ ਤਾਂ ਬੜਾ ਸੋਹਣਾ ਉੱਥੇ मार्बल लग गया, एसी एयर कंडीशन हो गए, एग्जॉस्ट फैन हो गया। उन्होंने समय च तो महापुरशा ने पत्थर की गुफा के विच बैठ के इन्ना तप करना कि कपड़िया ते सियूंक चढ़ जाती, कपड़े तो बहुत घट पहनते, इन्ना तप किया ते उत्थे किन्नी बख्शिश है। जदों इत्थे पत्थर लग रहा सी तां इक जिहड़े नूं ठेके नूं दित्ता, उह ठेकेदार दा बइया बीड़ी पीण लग गया, उह पत्थर टुट के उहदे दंदां ते बज्जा, दंद तोड़ दित्ते। शक्ति ते भगती दा इह पावन स्थान है, क्योंकि इत्थे जो भी आके करदे हो महापुरशां दे पावन स्थान ते, जप तप पुन दान जो भी हो रहा है वो कई गुणा फलदायक हुंदा है। ते जे दूसरे पासे नहावण चले, तीर्थी मन खोटे तन चोर, इक पाउ लथी नातियां दोए पा चढ़ीए सहोर। ते साडी हालात अज की है? साडी हालात तां ऐसी हो चुकी है, मन खुटे तन चोर, गुरु जी साडे मन खुटे तन चोर जी साडे मन खुटे,
मन खुटे तन चोर, गुरु जी साडे मन खुटे तन चोर।
मन खोटे तन चोर, गुरु जी साडे मन खोटे, मन खोटे तन चोर, गुरु जी साडे मन खोटे, नावन चले तीर्थी मन खोटे तन, इक पौ लथी नातियां दोए पास, ओ पर तुसी तुमड़ी अंदर साध पले अण नातिया चोर से चोरान। हुण तीर्थां ते इशनान, फिर विधि पूर्वक तीर्थ यात्रा पहले समय च कर दे। एक प्राणी पंडित उन्हें पारण कर लिया कि जो गंगा ते इशनान जिसने कीता होवेगा उस दे हाथ तो मैं भोजन छकना है। हुण उहदा पारण सी ते अज वो गंगा दे थोड़ा जा सफर रह गया, रात हो गई। एक साधु की कुटिया है, आश्रम है, और रात उत्थे रुक गया महापुरशां दे चरणां च। ते उन्हें उत्थे आके पुछया ही ना, सतपुरशां ने भोजन छकाया, सेवा की, अतिथि जान के उन्हें सोच लिया कि ता गंगा दे बिल्कुल नेड़े रहिंदे हन, ये तो रोज ही इशनान करते होने ने, महापुरशां नूं पुछना भी औखा है। उसने भोजन छक लिया। रात बराजन लगे, सतपुरशां नाल विचार चल पी कि सतपुरशो तुसी तो रोज ही गंगा का इशनान करते होवोंगे, किन्ने बजे अमृत वेले करते हो? कहिंदे ओ भाई असी तो गंगा च गए ही नहीं इशनान करन, कदे इत्थे ही कर लईदा। उहने सारी रात उहनूं नींद ना आई कि मैं तो फस गया किथे, आके मैं तो अपनी प्रतिज्ञा तोड़ ली, ते ए उन्हों नींद नहीं आ रही। तो रात को की वेखदा है, अमृत वेले महापुरश ब्रह्म मुहूर्त दे विच 1:30 बजे इशनान कर उठते हैं। तो इशनान करके जो विराजते ने तो की वेखदा कि तीन गऊं जिन्हों का काला रंग है आउंदियां हैं, जिस चले चो पानी साधुओं का कट्ठा हुंदा टोए च, उहदे विच आके इशनान करदियां ने, ते रंग उन्हां दा चिट्टा हो जांदा है। ਉਹਨਾਂ ਦੇ ਜਿਹੜੇ ਮਨੂ ਦੇਵਤੇ ਹੁੰਦੇ ਨੇ ਉਹਨਾਂ ਦੇ ਨਾਲ ਉਹ ਪੰਡਿਤ ਨੇ ਗੱਲ ਸ਼ੁਰੂ ਕੀਤੀ ਕਿ ਤੁਸੀਂ ਕੌਣ ਹੋ? ਕਹਿੰਦੇ ਅਸੀਂ ਗੰਗਾ ਹਾਂ, ਜਮਨਾ ਹਾਂ, ਗੋਦਾਵਰੀ ਹਾਂ। ਕਹਿੰਦੇ ਇੱਥੇ ਕਿਵੇਂ ਆਏ? ਕਹਿੰਦੇ ਇੱਥੇ ਆਏ ਕਿਉਂਕਿ ਸਾਡੇ ਵਿੱਚ ਮੈਲ ਭਰ ਗਈ। ਗੰਗਾ ਜਮਨਾ ਗੋਦਾਵਰੀ ਸ੍ਰਿਸ਼ਟੀ ਤੇ ਉਦਮ ਕਰੇ ਧੂੜ ਸਾਧੂ ਕੀ ਤਾਈ, ਕਿ ਉਹ ਧੂੜ ਲੈਣ ਵਾਸਤੇ ਸਾਧੂ ਦੀ ਜਿੱਥੇ ਉਹਨਾਂ ਨੇ ਇਸ਼ਨਾਨ ਕੀਤਾ। ਕਹਿੰਦੇ ਅਸੀਂ ਵੀ ਆ ਕੇ ਇਸ਼ਨਾਨ ਕੀਤਾ ਤੇ ਜਿਹੜੇ ਸਾਡੇ ਵਿੱਚ ਮੈਲ ਭਰੀ ਹੋਈ ਪਾਪੀ ਲੋਕਾਂ ਨੇ ਮੈਲ ਛੱਡ ਦਿੱਤੀ ਹੈ। ਕਿਲ ਵਿਖ ਮੈਲ ਭਰੇ ਭਰੇ ਹਮਰੇ ਵਿੱਚ, ਹਮਰੀ ਮੈਲ ਸਾਧੂ ਕੀ ਧੂੜ ਗਵਾਈ। ਦਾ ਦ੍ਰਿਸ਼ਟਾਂਤ ਇਸ ਦਾ ਜਿਹੜਾ ਹੁੰਦਾ ਹੈ, ਸਤਿਪੁਰਸ਼ ਇਸ ਤਰ੍ਹਾਂ ਦੇ ਸਾਖੀ ਪ੍ਰਮਾਣ ਦਿੰਦੇ ਨੇ ਕਿ ਪਿਆਰਿਓ ਜਿੰਨੇ ਵੀ ਇਹ ਤੀਰਥ ਨੇ, ਜਿਹੜਾ ਅੰਦਰਲੇ ਤੀਰਥ ਨਾਲ ਜੁੜ ਗਿਆ ਉੱਥੇ ਤਾਂ ਫਿਰ ਉਹਦੀ ਧੂੜੀ ਨੂੰ ਆਹ ਜਿਹੜੇ ਤੀਰਥ ਨੇ ਜਿਤਨੇ ਦੇਵੀ ਤੀਰਥ ਥਾਪੇ ਸਭ ਤਿਤਨੇ ਲੋਚੈ ਧੂਰ ਸਾਧੂ ਕੀ ਤਾਈ। ਤੀਰਥ ਵੀ ਲੋਚਦੇ ਸੰਤਾਂ ਦੀ ਧੂੜੀ ਤਾਈ, ਤੀਰਥ ਵੀ ਲੋਚਦੇ ਦੀ ਧੂੜੀ ਤਾਈ, ਲੋਚਦੇ ਸਨਾਂਦੀ ਤੂੜੀ ਤਾਈ, ਤੀਰਤ ਵੀ ਲੋਚਦੇ ਸਨਾਂਦੀ ਤੂੜੀ ਤਾਈ। ਤੂੜੀ ਤਾਈ, ਤੂੜੀ ਤਾਈ, ਤੰਦੀ ਤੂੜੀ ਤਾਈ, ਤੰਦੀ ਤੂੜੀ ਤਾਈ, ਲੋਚਦੇ ਤੂੜੀ ਤਾਈ, ਤੀਰਤ ਵੀ ਲੋਚਦੇ ਦੀ ਤੂੜੀ ਤਾਈ। ਜਿਤਨੇ ਤੀਰਥ ਦੇਵੀ ਥਾਪੇ ਸਾਰੇ ਇਹ ਲੋਚਦੇ ਨੇ ਕਿ ਸਾਨੂੰ ਸਾਧੂਆਂ ਦੀ ਧੂੜ ਮਿਲੇ। ਹੁਣ ਤੀਰਥਾਂ 'ਤੇ ਜਾਣ ਵਾਸਤੇ ਭਗਤ ਕਬੀਰ ਜੀ ਨੂੰ ਸੰਗਤ ਨੇ ਜ਼ੋਰ ਪਾਇਆ, ਕਹਿੰਦੇ ਅਸੀਂ ਵੀ ਚੱਲ ਪਏ। ਹੱਜ ਕਾਬੇ ਹੋਂ ਜਾਏ ਥਾ, ਕਹਿੰਦੇ ਮੈਂ ਚੱਲ ਪਿਆ। ਅੱਗੇ ਕੀ ਹੋਇਆ? ਅੱਗੇ ਮਿਲਿਆ ਖੁਦਾਏ, ਕਹਿੰਦੇ ਮੈਨੂੰ ਰੱਬ ਮਿਲ ਪਿਆ, ਖੁਦਾ ਮਿਲ ਪਿਆ। ਕਹਿੰਦੇ ਉਹ ਤਾਂ ਮੇਰੇ ਨਾਲ ਲੜ ਪਿਆ, ਸਾਈ ਮੁਝ ਸਿਉਂ ਲੜ ਪਰਿਆ, ਤੁਝ ਕਿਨ ਫਰਮਾਈ ਗਾਏ, ਤੈਨੂੰ ਕਿਹਨੇ ਦੱਸਿਆ ਕਿ ਮੈਂ ਤੀਰਥ 'ਤੇ ਰਹਿੰਦਾ ਹਾਂ? ਤੂੰ ਕਹਿੰਦੇ ਕਿੱਧਰਲੇ ਪਾਸੇ ਚੱਲਿਆ? ਕਹਿੰਦੇ ਫਿਰ ਮੈਂ ਆਪਣੇ ਗੁਰੂ ਰਾਮਾਨੰਦ ਦਾ ਧਿਆਨ ਧਰਿਆ, ਅੰਦਰਲੇ ਤੀਰਥ 'ਚ ਇਸ਼ਨਾਨ ਕੀਤਾ, ਪਤਾ ਲੱਗਿਆ ਕਿ ਤੀਰਥ ਤਾਂ ਅੰਦਰ ਹੈ। ਤੀਰਥ ਨਹਾਉਣ ਜਾਓ, ਤੀਰਥ ਨਾਮ ਹੈ। ਇੱਕ ਦਿਨ ਫਿਰ ਸੰਗਤ ਜ਼ੋਰ ਪਾਉਂਦੀ ਹੈ ਕਿ ਭਗਤ ਜੀ ਚਲੋ ਤੁਸੀਂ ਜਦੋਂ ਸਾਰਾ ਸੰਗ ਜਾ ਰਿਹਾ ਹੈ ਕਿਉਂਕਿ ਤੀਰਥ ਪਵਿੱਤਰ ਹੁੰਦੇ ਉਹਨਾਂ ਸਮਿਆਂ 'ਚ ਉੱਥੇ ਤੀਰਥਾਂ 'ਤੇ ਜਾਣ ਦਾ ਲਾਭ ਵੀ ਹੁੰਦਾ ਜੇ ਸਾਧੂ ਸਤਸੰਗ ਕਰਦੇ ਤਾਂ ਕਹਿੰਦੇ ਪਿਆਰਿਓ ਤੁਸੀਂ ਜੇ ਜਾਣਾ ਹੀ ਹੈ ਮੇਰੀ ਜਿਹੜੀ ਇਹ ਤੂੰਬੀ ਹੈ ਇਹਦਾ ਇਸ਼ਨਾਨ ਕਰਾ ਲਿਆਓ ਤੁਸੀਂ 68 ਤੀਰਥਾਂ 'ਤੇ ਚੱਲੇ ਹੋ ਪਹਿਲਾਂ ਜਦੋਂ ਕੋਈ ਤੀਰਥ ਯਾਤਰਾ 'ਤੇ ਜਾਂਦਾ ਸਾਰਾ ਨਗਰੀ ਉਹਨੂੰ ਤੋਰਦੀ ਬੜੇ ਬਰਾਗ ਨਾਲ ਪਿਆਰ ਨਾਲ ਕਿ ਪਤਾ ਨਹੀਂ ਵਾਪਸ ਕਦੋਂ ਆਵੇ ਕੋਈ ਬੜੇ ਲੰਬੀ ਯਾਤਰਾ ਪੈਦਲ ਯਾਤਰਾ ਕਰਿਆ ਕਰਦੇ ਹੁਣ ਉਹ ਜਦੋਂ ਨਾਲ ਦੇ ਦਿੱਤੀ ਕਿ ਸਾਡੀ ਤੂੰਬੀ ਲੈ ਜਾਓ ਉਹ ਕੌੜ ਤੂੰਬੇ ਦੀ ਅਤੇ ਹੁਣ ਉਹ ਜਦੋਂ ਲੈ ਕੇ ਜਾਂਦੇ ਕਹਿੰਦੇ ਇਹਨੂੰ ਸਾਰੇ ਤੀਰਥਾਂ 'ਤੇ ਇਸ਼ਨਾਨ ਕਰਾ ਕੇ ਲਿਆਓ ਉਹ ਲਿਆਏ ਇਸ਼ਨਾਨ ਕਰਾ ਕੇ ਅਤੇ ਜਦੋਂ ਇਸ਼ਨਾਨ ਕਰਾ ਕੇ ਲਿਆਏ ਕਹਿੰਦੇ ਹੁਣ ਤਾਂ ਇਹ ਇਸ਼ਨਾਨ ਕਰ ਆਈ ਹੈ ਹੁਣ ਤਾਂ ਇਹਦਾ ਸੁਭਾਅ ਬਦਲ ਗਿਆ ਹੋਵੇਗਾ ਤਾਂ ਭਗਤ ਜੀ ਕੀ ਫਰਮਾਨ ਕਰਦੇ ਕਹਿੰਦੇ ਹੁਣ ਇਹਦਾ ਪ੍ਰਸ਼ਾਦ ਵੰਡੋ ਜਦੋਂ ਪ੍ਰਸ਼ਾਦ ਵੰਡਣ ਲੱਗਦੇ ਨੇ ਸਾਰੇ ਥੂ ਥੂ ਕਰਦੇ ਨੇ ਕਿਉਂਕਿ ਕੌੜੀ ਹੈ ਅਤੇ ਇੱਥੇ ਫਿਰ ਭਗਤ ਜੀ ਨੇ ਐਸਾ ਉਚਾਰਨ ਕੀਤਾ 68 ਤੀਰਥ ਨਾ ਕੇ ਤੂੰ ਵੀ ਰਹੇਗੀ ਕੌੜੀ ਦੀ ਕੌੜੀ ਓ 68 ਤੀਰਥ ਨਾ ਕੇ ਤੂੰ ਵੀ ਰਹੇਗੀ ਕੌੜੀ ਦੀ ਕੌੜੀ ਤੀਰਥ ਨਾ ਕੇ ਤੂੰਬੀ ਰਹੇਗੀ ਕੌੜੀ ਦੀ ਕੌੜੀ ਤੇ 68 ਤੀਰਥ ਨਾ ਕੇ ਤੂੰਬੀ ਰਹੇਗੀ ਕੌੜੀ ਦੀ ਕੌੜੀ ਤੀਰਥ ਨਾ ਕੇ ਤੂੰਬੀ ਕੌੜੀ ਦੀ ਕੌੜੀ ਓ 68 ਤੀਰਥ ਨਾ ਕੇ ਤੂੰਬੀ ਕੌੜੀ ਦੀ ਕੌੜੀ ਲੋਕੀ 68 ਤੀਰਥ ਨਾਈ ਕੌੜਾਪਨ ਤਉ ਨ ਜਾਈ ਕਹਿੰਦੇ 68 ਤੀਰਥਾਂ 'ਤੇ ਇਸ਼ਨਾਨ ਵੀ ਕਰ ਆਈ ਪਰ ਸੁਭਾਅ ਤਾਂ ਬਦਲਿਆ ਹੀ ਨਹੀਂ ਇਸੇ ਤਰ੍ਹਾਂ ਦੇ ਨਾਲ ਮਨ ਖੋਟੇ ਤਨ ਚੋਰ ਸਾਡੇ ਐਸਾ ਸੁਭਾਅ ਬਣ ਗਿਆ ਕਿ ਸੁਭਾਅ ਨਹੀਂ ਬਦਲਦਾ, ਕਿਉਂਕਿ ਸੰਸਕਾਰ ਹਨ ਜਿਹੜੇ ਬਚਪਨ ਤੋਂ ਮਿਲ ਗਏ, ਜ਼ੋਰ ਲਾ ਲਓ ਟੁੱਟਦੇ ਹੀ ਨਹੀਂ। ਵਡੇਪੇ 'ਚ ਜਾ ਕੇ ਤਾਂ ਹੋਰ ਪਿਛਲੀਆਂ ਹੀ ਗੱਲਾਂ ਯਾਦ ਕਰੀ ਜਾਂਦੇ ਹਾਂ, ਕਿਆ ਕੀਤਾ ਉਹ ਕੀਤਾ, ਜੋ ਕਰਨਾ ਸੀ ਕਰਨ ਹੋ ਤੋ ਸੁਨਾ ਕੀਓ ਪਰ ਉਹ ਲੋਭ ਕੇ ਫੰਦ, ਨਾਨਕ ਸਮਿਓ ਰਮ ਗਿਓ ਅਬ ਕਿਉਂ ਰੋਵਤ ਅੰਧ। ਮਹਾਂਪੁਰਸ਼ ਇਸ ਕਰਕੇ ਇਹ ਦਾ ਦ੍ਰਿਸ਼ਟਾਂਤ ਦਿੰਦੇ ਨੇ ਕਿ ਪਿਆਰਿਆ ਤੂੰ ਅੰਦਰ ਤੂੰ ਖੋਜ, ਅੰਦਰ ਦੀ ਰਿਸਰਚ ਕਰ, ਸੈਲਫ ਰਿਸਰਚ ਕਰ, ਫਿਰ ਤਾਂ ਤੇਰਾ ਇਹ ਜਿਹੜਾ ਅੰਦਰਲਾ ਸਾਫ ਹੋ ਗਿਆ, ਅੰਦਰ ਤੀਰਥ 'ਚ ਇਸ਼ਨਾਨ ਹੋ ਗਿਆ, ਫਿਰ ਤਾਂ ਕਹਿੰਦੇ ਤੇਰਾ ਆ ਸਾਰਾ ਜਨਮ ਹੀ ਸਫਲ ਹੋ ਗਿਆ, ਨਹੀਂ ਤਾਂ ਜਨਮ ਫਿਰ ਐਵੇਂ ਬਰਬਾਦ ਹੋ ਗਿਆ। ਇੱਕ ਭਾਏ ਲੱਥੀ ਨਾਤਿਆਂ ਦੋਏ ਪਾ ਚੜੀਏ ਸਹੋਰ। ਇਸ ਕਰਕੇ ਤੀਰਥ 'ਤੇ ਫਲ ਮਿਲਦਾ, ਇਹ ਨਹੀਂ ਕਿ ਤੀਰਥ 'ਤੇ ਫਲ ਨਹੀਂ ਮਿਲਦਾ। ਤੀਰਥ 'ਤੇ ਕਿੰਨਾ ਫਲ ਮਿਲਦਾ ਮਲਟੀਪਲਾਈ ਕਰ ਲਓ, ਜੇ ਪਾਪ ਕਰੋਗੇ ਤਾਂ ਉਹਦਾ ਵੀ ਓਨਾ ਹੀ, ਬੁਰਾ ਕਰਮ ਕੀਤਾ ਉਹਦੇ ਬੁਰੇ ਕੰਮ ਕਾ ਬੁਰਾ ਨਤੀਜਾ। ਇਸ ਕਰਕੇ ਪਾਤਸ਼ਾਹ ਜੀ ਦੀ ਬਾਣੀ ਦੇ ਵਿੱਚ ਬਾਰ ਬਾਰ ਇਹ ਫੈਸਲਾ ਗੁਰਬਾਣੀ ਦੇ ਰਹੀ ਹੈ ਕਿ ਪਿਆਰਿਆ ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ, ਨਾਮ ਜਿਹੜਾ ਹੈ ਤੀਰਥ, ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਬਿਸਰਾਮ। ਇਹਦੇ ਵਿੱਚ ਤੂੰ ਇਸ਼ਨਾਨ ਕਰ, ਕਿਉਂਕਿ ਗੁਰੂ ਦੀ ਨਿਸ਼ਾਨੀ ਵੀ ਇਹ ਹੈ, ਘਰ ਮੈਂ ਘਰ ਦਿਖਾਏ ਦੇ ਸੋ ਸਤਿਗੁਰ ਪੁਰਖ ਸਜਾਣ। ਜਿਹੜਾ ਇਹ ਸਰੀਰ ਰੂਪੀ ਘਰ ਦੇ ਵਿੱਚ ਅਸਲੀ ਘਰ ਦਿਖਾ ਦੇਵੇ ਉਹ ਪੂਰੇ ਸਤਿਗੁਰ ਦੀ ਇਹ ਨਿਸ਼ਾਨੀ ਹੈ। ਜੇ ਪੂਰਾ ਸਤਿਗੁਰ ਇਹ ਨਹੀਂ ਮਿਲਿਆ ਤਾਂ ਕਹਿੰਦੇ ਮਾਏ ਮੁੰਡੂ ਤੈ ਗੁਰੂ ਕੀ ਜਾਤ, ਤੇ ਭਰਮ ਨਾ ਜਾਏ, ਕਿਉਂਕਿ ਭਰਮ ਕੇ ਪੜਦੇ ਸਤਿਗੁਰ ਖੋਲੇ ਸੱਚੇ ਪਾਤਸ਼ਾਹ ਜੀ। ਇਸ ਕਰਕੇ ਸਾਡੇ ਮਨ ਨਾਲ ਐਸੀ, ਕਿਉਂਕਿ ਮਨ ਦੇ ਨਾਲ ਹੀ ਸਾਰੀ ਵਿਚਾਰ ਹੈ ਕਵੀਰਾ, ਮੰਮਾ ਮਨ ਸੁ ਕਾਜ ਹੈ ਮਨ ਸਾਧੇ ਸਿੱਧ ਹੋਏ, ਮਨ ਹੀ ਮਨ ਸੁ ਕਹਿ ਕਬੀਰਾ ਮਨ ਸਾਹ ਮਿਲਿਆ ਨਾ ਕੋਏ। ਇਸ ਕਰਕੇ ਆਓ ਆਪਣੇ ਮਨ ਨੂੰ ਇੱਥੇ ਲਿਆਈਏ। ਤੂੜੀ ਕਰ ਇਸ਼ਨਾਨ ਕਰ ਮਨ ਮੇਰੇ ਮੇਰੇ, ਉਹ ਤੂੜੀ ਕਰ ਇਸ਼ਨਾਨ ਮਨ ਮੇਰੇ ਮਨ ਮੇਰੇ, ਇਸ਼ਨਾਨ ਕਰ ਮਨ ਮੇਰੇ ਕਰ ਮਨ ਮੇਰੇ, ਉਹ ਤੂੜੀ ਕਰ ਇਸ਼ਨਾਨ ਮਨ ਮੇਰੇ ਮਨ ਮੇਰੇ, ਕਰ ਮਨ ਮੇਰੇ ਕਰ ਮਨ ਮੇਰੇ ਕਰ ਮਨ ਮੇਰੇ ਕਰ ਮਨ ਮੇਰੇ, ਕਰ ਮਨ ਮੇਰੇ ਤੂੰ ਕਰ ਮਨ ਮੇਰੇ ਕਰ ਮਨ ਮੇਰੇ ਤੂੰ ਕਰ ਮਨ ਮੇਰੇ, ਤੂੜੀ ਕਰ ਇਸ਼ਨਾਨ ਕਰ ਮਨ ਮੇਰੇ ਮਨ ਮੇਰੇ, ਤੂੜੀ ਕਰ ਇਸ
ਨਾਲ ਮਨ ਮੇਰੇ ਮਨ ਮੇਰੇ ਮਾਘ ਬਦਲ ਸੰਗ ਸਾਧੂਆਂ ਤੂੰ ਹਰ ਕਾ ਨਾਮ ਧਿਆਏ ਸੁਣ ਕਰ ਹੁਣ ਆ ਮਾਘ ਮਹੀਨਾ ਇਹ ਪੁੰਨਿਓ ਪੂਰਾ ਚੰਦ ਆਕਾਸ਼ ਪੂਰਨ ਮਾਸੀ ਦਾ ਇਹ ਦਿਹਾੜਾ ਸਤ ਪੁਰਸ਼ਾਂ ਧੰਨ ਧੰਨ ਬਾਬਾ ਖੁਦਾਸ ਸਿੰਘ ਜੀ ਮਹਾਰਾਜ ਦਾ ਇਹ ਤਪ ਅਸਥਾਨ ਜਿਸ ਧਰਤੀ ਦੇ ਤੇ ਬਖਸ਼ਿਸ਼ ਹੈ ਕਿੰਨੇ ਸਾਧੂ ਆਉਂਦੇ 68 ਤੀਰਥਾਂ ਦਾ ਜਲ ਇੱਥੇ ਲਿਆ ਕੇ ਇਸ ਖੂਹ ਚ ਪਾਏ ਕਿੱਡੀ ਇਹ ਧਰਤੀ ਪਵਿੱਤਰ ਹੈ ਇਹ ਪਵਿੱਤਰ ਚੌਗਿਰਦੇ ਦੇ ਵਿੱਚ ਆਓ ਆਪਣੇ ਮਨ ਨੂੰ ਸੋਧਨ ਕਰਦੇ ਹੋਏ ਇਸ ਮਨ ਨੂੰ ਆਪਣੇ ਨਿੱਜ ਘਰ ਦੇ ਵਿੱਚ ਲੈ ਕੇ ਆਈਏ ਕਿਉਂਕਿ ਇਸ਼ਨਾਨ ਤਾਂ ਜਿਹੜਾ ਪਾਣੀ ਦਾ ਹੈ ਇਹ ਤਾਂ ਸਾਰੇ ਜਾਣਦੇ ਨੇ ਪਰ ਇੱਕ ਅੰਦਰ ਇਸ਼ਨਾਨ ਹੈ ਅੰਦਰਲੇ ਤੀਰਥ ਦਾ ਇਸ਼ਨਾਨ ਹੈ ਹੁਣ ਉਹ ਤੀਰਥ ਦੇ ਇਸ਼ਨਾਨ ਦੇ ਗੁਰੂ ਜੀ ਦੱਸ ਪਾ ਰਹੇ ਹਨ ਉਹ ਨਾਨਕ ਦੇ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੇਰ ਹੁਣ ਇਸ ਸਰੀਰ ਚ ਇਸ ਦੇਹੀ ਚ ਨਾਮ ਹੈ ਪਰ ਅਸੀਂ ਬਾਰ ਬਾਰ ਬਾਹਰ ਬਾਰ ਦੌੜਦੇ ਹਾਂ ਕਿਉਂਕਿ ਜਿੰਨੇ ਸਾਡੇ ਇਸ ਸਰੀਰ ਦੇ ਦਰਵਾਜ਼ੇ ਹਨ ਇਹ ਸਾਰੇ ਹੀ ਬਾਹਰ ਨੂੰ ਖੁੱਲ ਰਹੇ ਨੇ ਨਾ ਦੇਖ ਜੋ ਕਾਮਣ ਭੁੱਲੀ ਬਸਤ ਅਨੂਪ ਨਾ ਪਾਈ ਇਹ ਸੁਰਤ ਉਡਾਰੀ ਮਾਰਦੀ ਤੇ ਅੰਦਰ ਨਹੀਂ ਆਉਂਦੀ ਬਾਬਾ ਜੀ ਬਾਬਾ ਫਰੀਦ ਜੀ ਵੀ ਕੀ ਕਹਿ ਰਹੇ ਨੇ ਤੇਰੇ ਅੰਦਰ ਹਰੀ ਦਾ ਵਾਸਾ ਜੰਗਲਾਂ ਚ ਕੰਨ ਪੁੰਦਦਾ ਨਰ ਹਰੀ ਦਾ ਵਾਸਾ ਗੱਲਾਂ ਚ ਕੰਨ ਪੁੰਦਦਾ ਨਰ ਹਰੀ ਦਾ ਵਾਸਾ ਗੱਲਾਂ ਚ ਕੰਨ ਜੰਗਲਾਂ ਚ ਕੰਨ ਪੁੰਡਦਾ ਤੇਰੇ ਅੰਦਰ ਹਰੀ ਦਾ ਵਾਸਾ ਜੰਗਲਾਂ ਚ ਕੰਨ ਪੁੰਡਦਾ ਹਰੀ ਜੰਗਲਾਂ ਚ ਕਾਨੂੰ ਟੁੰਡਦਾ ਜੰਗਲਾਂ ਚ ਕਾਨੂੰ ਟੁੰਡਦਾ ਜੰਗਲਾਂ ਚ ਕਾਨੂੰ ਟੁੰਡਦਾ ਕਾਨੂੰ ਟੁੰਡਦਾ ਲੱਚ ਕਾਨੂੰ ਜੰਗਲਾਂ ਚ ਕੰਨ ਟੁੰਡਦਾ ਜੰਗਲਾਂ ਚ ਕੰਨ ਟੁੰਡਦਾ ਏ ਅੰਦਰ ਹਰੀ ਦਾ ਵਾਸਾ ਜੰਗਲਾਂ ਚ ਕੰਨ ਟੁੰਡਦਾ ਅੰਦਰ ਹਰੀ ਦਾ ਵਾਸਾ ਜੰਗਲਾਂ ਚ ਕੰਨ ਟੁੰਡਦਾ ਰੇਤਾ ਜੰਗਲ ਜੰਗਲ ਕਿਆ ਟੁੰਡੇ ਟੁੰਡਾ ਮੋੜੇ ਵਸੀ ਰੱਬ ਹੈ ਆਲੇ ਬਾਹਰ ਕਿਆ ਟੁੰਡੇ ਹੁਣ ਕਹਿੰਦੇ ਤੂੰ ਬਾਹਰ ਸਾਰੀ ਜ਼ਿੰਦਗੀ ਦੌੜਾ ਦਾ ਫਿਰ ਜਦੋਂ ਤੱਕ ਤੂੰ ਟਿਕ ਕੇ ਨੀ ਟਕਾ ਨੀ ਬੈਠਦਾ ਇਸੇ ਕਰਕੇ ਕੰਮ ਕਦੋਂ ਤੇਰੇ ਠੀਕ ਹੋਣਗੇ ਜਦੋਂ ਤੂੰ ਟਿਕ ਕੇ ਬੈਠਣਾ ਸਿੱਖ ਲਵੇਂ ਸਥਿਰ ਹੋ ਜਾਵੇਂ ਉਹ ਘਰ ਜੋ ਘਰ ਸਤਿਗੁਰ ਦਿਖਾ ਰਹੇ ਨੇ ਉਸ ਘਰ 'ਚ ਤੂੰ ਟਿਕ ਕੇ ਬੈਠ ਫਿਰ ਕੀ ਹੋਵੇਗਾ ਫਿਰ ਤਾਂ ਸਤਿਗੁਰ ਆਪ ਤੇਰੇ ਕਾਰਜ ਸਾਰੇ ਸਵਾਰ ਦੇਣਗੇ ਇਹ ਤੁਮਰੇ ਕਾਜ ਸਵਾਰੇ ਗੁਰ ਤੁਮਰੇ ਤੁਮਰੇ ਕਾਜ ਸਵਾਰੇ ਗੁਰ ਤੁਮਰੇ ਜੀ ਗੁਰ ਤੁਮਰੇ ਓ ਤੁਮਰੇ ਕਾਜ ਤੁਮਾਰੇ ਗੁਰ ਤੁਮਰੇ ਜੇ ਕਾਜ ਤੁਮਾਰੇ ਗੁਰ ਫਿਰ ਕਰ ਵੇ ਤੂੰ ਹਰ ਜਨ ਪਿਆਰੇ ਗੁਰ ਤੁਮਰੇ ਦੁਸ਼ਟ ਤੁੱਤ ਪਰਮੇਸ਼ਰ ਮਾਰੇ ਜਦੋਂ ਇਸ ਤਰ੍ਹਾਂ ਦੇ ਨਾਲ ਤੂੰ ਇੱਕ ਜਗ੍ਹਾ ਦੇ ਉੱਤੇ ਉਸ ਜਗ੍ਹਾ ਤੇ ਜਿੱਥੇ ਸੋ ਦਰ ਕਿਹਾ ਸੋ ਘਰ ਕਿਹਾ ਜਿੱਤ ਵਹਿ ਸਰਬ ਸੰਭਾਲੇ ਟਿਕ ਬੈਠ ਜਾਵੇਂਗਾ ਤੈਨੂੰ ਸਾਧੂ ਜੁਗਤੀ ਦੱਸਦੇ ਨੇ ਉਹ ਜੁਗਤੀ ਦੇ ਅਨੁਸਾਰ ਉਸ ਮੁੱਖ ਧੂੜ ਚ ਇਸ਼ਨਾਨ ਕਰਨ ਦੀ ਉਸ ਧੁੰਨ ਚ ਧਿਆਨ ਧਰਨ ਦੀ ਜਾ ਗਈ ਤਾਂ ਇਹ ਤੇਰੇ ਸਾਰੇ ਦੁੱਖ ਦਰਦ ਕਲਾ ਕਲੇਸ਼ ਸਾਰੇ ਹੀ ਦੂਰ ਹੋ ਜਾਣਗੇ ਤੇ ਫਿਰ ਗੁਰੂ ਕੀ ਕਹਿ ਰਹੇ ਨੇ ਦੁਸ਼ਟ ਦੂਤ ਪਰਮੇਸ਼ਰ ਮਾਰੇ ਇਹ ਮਾਧ ਮਨਨ ਸੰਗ ਸਾਧੂਆਂ ਧੂੜੀ ਕਰੇ जन्म कर्म मल उतरे मन ते जाए ए काम क्रोध न मोहिए फिर ए साध संगत ओए दुष्ट वास होते क्योंकि नाम धन नो ए लुट रहे ने अंदर ते सतपुरुष सचेत कर देने के तू जिथे भी जाना है ये तीर्थां ते जाना नावन चले तीर्थी मन खोटे तन चोर मन तन तो भी चोरी करवाउंदा मन खुट रहे इस करके के तू मन किथे दे मन सौंप दे गुरानू तू अपना कार्ज तेरे रात होणगे मन सौंप दे गुरानू अपना कार्ज तेरे रात होणगे कारज तेरे रात होणगे मन सौंप दे गुरानू अपना कारज तेरे रात होणगे तन मन धन सब सौंप गुरु को हुण गुरु ने धन साडा की करना गुरु तो बख्शिशां करदे हन ओ दातां देंदे ने किड़ियां बख्शिशां करदे ने चलो कहिंदे तू मन दे नाल ही ये काम कर ले बाकी सब कुछ तो कर पर एक गल जरूर कर जिहड़ी करन वाली है जुगत दे गल सतपुरश दसदे ने क्योंकि सतसंग है क्योंकि नानक सतगुर पूरा भेट पूरी होवे जुगत हसंदियां खेलनियां पहनन्या खावन्या बिचे होवे मुक्त तेनू घर छड्डण दी लोड़ नहीं तेनू दर छड्डण दी लोड़ नहीं की करन दी लोड़ है जिहड़ा ए मन है मन बेचे सतगुर के पास मन नो ला इस पासे वल क्योंकि मन दा सुभा है ए वासनावां क्योंकि एदे अंदरों पैदा हुंदियां जदों मनोनाश ही हो गया फिर वासना खै फिर तत् ज्ञान हो गया
ਇਸ ਕਰਕੇ ਜਦੋਂ ਮਨ ਨੂੰ ਇਸ ਪਾਸੇ ਵੱਲ ਲਾ ਲਿਆ, ਮਨ ਦਾ ਸੁਭਾਅ ਹੈ ਦੌੜਨਾ। ਇੱਥੇ ਬੈਠਾ ਵੀ ਇਹ ਚਿਤਵਨੀਆਂ ਚਿਤਵਦਾ ਹੈ, ਮਨ ਬੁੱਧੀ ਨੂੰ ਪ੍ਰੇਰਦਾ ਹੈ ਕਿ ਤੂੰ ਇਸ ਤਰ੍ਹਾਂ ਦੇ ਨਾਲ ਕਰ। ਜੇ ਵਿਵੇਕ ਬੁੱਧ ਹੈ ਤਾਂ ਮਨ ਨੂੰ ਰੋਕ ਦਿੰਦੀ ਹੈ ਕਿ ਤੂੰ ਇਹ ਨਾ ਕਰ। ਇਸ ਕਰਕੇ ਜਨਮ ਕਰਮ ਮਲ ਉਤਰੇ ਮਨ ਤੇ ਚਾਏ ਕੁਮਾਨ। ਜਿਹੜੀ ਇਸ ਮਨ ਨੂੰ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆ ਖਨਲੀ ਧੋਤੀ ਉਜਲਾ ਹੋਵੇ, ਜੇ ਸੋ ਧੋਵਣ ਪਾਓ ਮਨ ਨੇ ਕਿਵੇਂ ਉਜਲ ਹੋਣਾ ਹੈ। ਉਹ ਪਰੀਏ ਮਤ ਪਾਪਾਂ ਕੇ ਸੰਗ, ਉਹ ਤੋਂ ਪਹਿਨਾਵੇ ਕੇ ਰੰਗ, ਇਹ ਮੂਤ ਪਲੀਤੀ ਕੱਪੜ ਹੋਏ, ਦੇ ਸਾਬਣ ਲਈਏ ਉਹ ਧੋਏ। ਇਹ ਨਾਮ ਚ ਇਸ ਨੂੰ ਰੰਗ, ਨਾਮ ਕਿੱਥੇ ਹੈ? ਕਿਉਂਕਿ ਮਨ ਉਸ ਪਾਸੇ ਵੱਲ ਨੂੰ ਜਾਣ ਨਹੀਂ ਦਿੰਦਾ। ਮਨ ਨੂੰ ਹੀ ਤੂੰ ਕਾਬੂ ਕਰ, ਮਨ ਦੇ ਨਾਲ ਹੀ ਤੇਰਾ ਸਾਰਾ ਕੰਮ ਹੈ। ਮਨ ਨੂੰ ਤੂੰ ਗੁਰੂ ਨੂੰ ਦੇ ਦੇ, ਮਨ ਨੂੰ ਤੂੰ ਗੁਰੂ ਦੇ ਮੰਤਰ ਚਲਾ, ਕਿਉਂਕਿ ਮਨ ਦੀ ਜਿਹੜੀ ਸਵਾਰੀ ਹੈ ਉਹ ਹੈ ਸਵਾਸ, ਉਹ ਹੈ ਪੌਣ। ਇੰਨੀ ਤੇਜ਼ ਰਫਤਾਰ ਦੇ ਨਾਲ ਮਨ ਦੌੜਦਾ ਹੈ। ਮਨ ਕੀ ਮਤੀ ਮਿੱਥਿਆ ਮਿੱਥਿਆ ਸਰ ਖਾਰਾ ਅਸਗਾ। ਇਸ ਕਰਕੇ ਮਨ ਨੂੰ ਕਿਵੇਂ ਰੋਕਣਾ ਹੈ? ਮਨ ਜਿਹੜੀ ਜਿਹੜੀ ਸਵਾਰੀ ਕਰਦਾ ਘੋੜਾ ਸਵਾਸ, ਉਹਨੂੰ ਤੂੰ ਰੋਕ ਲੈ। ਤੂੰ ਸਵਾਸ ਦੇ ਨਾਲ ਇਹ ਕਰਨਾ ਸ਼ੁਰੂ ਕਰ ਦੇ, ਫਿਰ ਤੇਰੇ ਮਨ ਤੇ ਜਾਏ ਘਮਾਨ। ਕੀ ਕਰਨਾ ਸ਼ੁਰੂ ਕਰ? ਵਾਹਿਗੁਰੂ ਸਾਫ ਕਿਹੜੇ ਪਲੂ, ਵਾਹਿਗੁਰੂ 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 ਗੁਰੂ ਵਾਹਿਗੁਰੂ ਗੁਰੂ 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 ਵਾਹਿਗੁਰੂ 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 ਅੰਦਰ ਦਾ ਰੇਚਕ, ਇਸ ਨੂੰ ਇਸ ਤਰ੍ਹਾਂ ਦੇ ਨਾਲ ਅੰਦਰਲਾ ਇਸ਼ਨਾਨ। ਪਹਿਲੇ ਬੜੇ ਔਖੇ ਸਾਧਨ ਸਨ, ਨਿਉਲੇ ਕਰਮ ਭਿਅੰਗਮ ਪਾਠੀ ਰੇਚਕ ਪੂਰਕ ਕੁੰਭ ਕਰ। ਅਤੇ ਇੱਥੇ ਪਾਤਸ਼ਾਹ ਜੀ ਨੇ ਕਲਯੁਗ ਨਾਨਕ ਨਾਮ ਸਿਖਾਲਾ ਬਹੁਤ ਹੀ ਸਖੈਨ ਮੰਤਰ ਲਿਆ ਦਿੱਤਾ, ਕਿਉਂਕਿ ਸਾਡੇ ਇੰਨੇ ਦਿਮਾਗ ਤਾਂ ਤਕੜੇ ਨੇ ਕਿ ਪ੍ਰਾਣਾਯਾਮ ਦੀ ਝਾਲ ਝੱਲ ਸਕਣ, ਬ੍ਰਹਮਚਰੀਆ ਨੇ ਦਿਲ ਇੰਨਾ ਮਜ਼ਬੂਤ ਨੇ, ਦਿਲ ਅਤੇ ਦਿਮਾਗ ਦਾ ਕੰਮ ਹੈ। ਅਤੇ ਇਸ ਵਾਸਤੇ ਜੈਸਾ ਅੰਨ ਤੈਸਾ ਮਨ, ਪਹਿਲਾਂ ਤਾਂ ਜਿਹੜਾ ਇਸ ਦਾ ਸਤੰਭ ਹੈ ਉਹ ਤਾਂ ਕਾਇਮ ਰਹਿੰਦਾ ਜੇ ਇਸ ਨੂੰ ਆਹਾਰ ਠੀਕ ਹੋਵੇ, ਤਾਂ ਉਹਦੇ ਨਾਲ ਵਿਚਾਰ ਠੀਕ ਹੋਣਗੇ, ਵਿਚਾਰ ਨਾਲ ਫਿਰ ਵਿਵਹਾਰ ਠੀਕ ਹੋਵੇਗਾ। ਇਸ ਕਰਕੇ ਆਹਾਰ ਵਿਚਾਰ ਵਿਵਹਾਰ ਇਹ ਜੇ ਇਹ ਠੀਕ ਨਹੀਂ ਤਾਂ ਫਿਰ ਵਿਕਾਰ ਹੈ, ਵਿਕਾਰ 'ਚ ਮਨ ਲੈ ਕੇ ਜਾਂਦਾ ਹੈ। ਜੈਸਾ ਅੰਨ ਤੈਸਾ ਮਨ, ਅਤੇ ਜੇ ਤੈਨੂੰ ਇਹ ਅੰਦਰਲਾ ਇਸ਼ਨਾਨ ਕਰਨਾ ਆ ਗਿਆ, ਕਿਉਂਕਿ ਇਹ ਚਾਰ ਬਾਣੀਆਂ ਨੇ, ਚਾਰ ਖਾਣੀਆਂ ਨੇ, ਬੈਖਰੀ ਬਾਣੀ 'ਚ ਜਿਵੇਂ ਆਪਾਂ ਇਹ ਬੋਲ ਕੇ ਕੀਤਾ, ਪ੍ਰਾਣਾਯਾਮ ਸੱਤ ਪ੍ਰਾਣਾਯਾਮ ਹਨ, ਕਿਉਂਕਿ ਇਹ ਬਾਣੀਆਂ ਨੇ ਜਿਹੜੀਆਂ, ਪਹਿਲੀ ਬਾਣੀ ਪਰਾ ਹੈ, ਫਿਰ ਉਹ ਤੋਂ ਅੱਗੇ ਆਉਂਦੀ ਹੈ ਮੱਧਮਾ ਕੰਠ 'ਚ ਹੁੰਦਾ ਹੈ, ਫਿਰ ਹਿਰਦੇ ਦੀ ਹੈ ਪਸੰਤੀ ਬਾਣੀ, ਫਿਰ ਨਾਭੀ 'ਤੇ ਜਦੋਂ ਜ਼ੋਰ ਪੈਂਦਾ ਉਹ ਪਰਾ ਬਾਣੀ 'ਚ, ਕਿਉਂਕਿ ਨਾਭੀ ਦੇ ਨਾਲ ਸਾਰਾ ਸੰਬੰਧ ਹੈ। ਲਾਈਫ ਕਰੰਟ ਜਦੋਂ ਰੀੜ੍ਹ ਦੀ ਹੱਡੀ 'ਚ ਨੂੰ ਉੱਤੇ ਨੂੰ ਫਲੋ ਕਰਦੀ ਹੈ, ਬੱਚਾ ਦਾ ਜਿਹੜਾ ਮਾਤਾ ਦੇ ਗਰਭ 'ਚ ਸਾਥ ਸਾਥ ਸਿਮਰਤ ਹਰ ਰਹਿ ਅਤੇ ਉੱਥੇ ਜਿਹੜਾ ਨਾਮ ਚੱਲਦਾ ਸੀ ਅੰਦਰ, ਉਹ ਬਾਕੀ ਤਾਂ ਇਹਨੂੰ ਕੋਈ ਫਿਕਰ ਨਹੀਂ ਸੀ, ਨਾਭੀ ਦੇ ਰਾਹੀਂ ਇਹਦਾ ਸਾਰਾ ਇਹਨੂੰ ਮਿਲਦਾ ਸੀ। ਅਤੇ ਇਹ ਜਦੋਂ ਇਸ ਦੀ ਲਿਵ ਟੁੱਟ ਗਈ, ਬਾਹਰ ਆ ਗਿਆ, ਅੰਦਰ ਤਾਂ ਲੱਗੀ ਹੋਈ ਸੀ, ਉੱਥੇ ਇਹ ਸਵਾਸ ਸਵਾਸ ਨਾਮ ਜਪਦਾ ਸੀ, ਅਤੇ ਉੱਥੋਂ ਇਹ ਵਾਅਦਾ ਕਰਕੇ ਬਾਹਰ ਨਿਕਲਿਆ ਸੀ ਕਿ ਮੈਂ ਇਹ ਕਰਾਂਗਾ। ਤੇਰਾ ਨਾਮ ਜਪੂੰਗਾ ਮੈਂ ਤੇਰਾ, ਇੱਥੋਂ ਮੈਨੂੰ ਕੱਢ ਮਾਲਕਾ ਜੀ, ਮੈਂ ਨਾਮ ਜਪੂੰਗਾ ਤੇਰਾ, ਇੱਥੋਂ ਮੈਨੂੰ ਕੱਢ ਮਾਲਕਾ। ਹੁਣ ਉੱਥੇ ਤਾਂ ਇਹ ਕਹਿੰਦਾ ਸੀ ਕਿ ਮੈਂ ਨਾਮ ਹੀ ਜਪੂੰਗਾ, ਇੱਥੋਂ ਮੈਨੂੰ ਕੱਢ ਲੈ, ਕਿਉਂਕਿ ਉੱਥੇ ਪੁੱਠਾ ਲਮਕਦਾ ਸੀ, ਪਰ ਉਹ ਭੁੱਲ ਗਿਆ ਦਿਨ ਜਦ ਪੁੱਠਾ ਲਮਕਦਾ ਸੀ, ਉਹ ਦਿਨ ਭੁੱਲਿਆ, ਉਹ ਦਿਨ ਭੁੱਲ ਗਏ, ਜਦ ਪੁੱਠਾ ਲਮਕਦਾ ਸੀ, ਦਿਨ ਭੁੱਲ ਗਏ, ਦਿਨ ਭੁੱਲ ਗਏ। ਕਿਵੇਂ ਭੁਲਾ ਦਿੱਤੇ ਉਹ ਦਿਨ, ਕਿਉਂਕਿ ਲਿਵ ਛੁੜਕੀ ਲੱਗੀ, ਤ੍ਰਿਸ਼ਨਾ ਮਾਇਆ ਅਮਰ ਵਰਤਾਇਆ, ਐਸਾ ਇਸ ਮਾਇਆ ਨੇ ਅਸਰ ਪਾ ਦਿੱਤਾ, ਉਹ ਵਿੱਚ ਕਰਬ ਨਿਕਲ ਆਇਆ, ਖਸਮ ਬਸਾਰ ਤੁਨੀ ਚਿੱਤ ਲਾਇਆ, ਆ ਚਿੱਤ ਲਾ ਲਿਆ,
ਕਿਵੇਂ ਲੱਗ ਗਿਆ ਉਹ ਗੱਲ ਹੀ ਭੁਲਾ ਦਿੱਤੀ। ਇਹ ਪਹਿਲੇ ਪਿਆਰ ਲਗਾ ਥਣ ਦੁੱਧ ਦੂਜੇ ਮਾਏ ਬਾਪ ਉਹ ਤੀਜੇ ਭਈਆ ਭਾਬੀ ਦੇ ਚੌਥੇ ਪਿਆਰ ਪੰਜਵੇਂ ਖਾਣ ਪੀਣ ਕੀਤਾ ਤੇ ਛੇਵੇਂ ਕੰਮ ਨਾ ਸੱਤਵੇਂ ਸੰਜ ਕਿਆ ਕਰਵਾ ਅੱਠਵੇਂ ਕ੍ਰੋਧ ਹੋਆ ਤਾਂ ਨੌਵੇਂ ਧੌਲੇ ਉੱਬੇ ਸਾਹਾ ਦਸਵੇਂ ਦੱਤਾ ਉਹ ਗੇਸ ਗੀਤ ਪੁਕਾਰੀ ਤਾਹਾ ਉੱਡਿਆ ਹੰਸ ਆਇਆ ਗਿਆ ਮੋਇਆ ਨਾ ਉਹ ਪਿੱਛੇ ਪੱਤੜ ਨਾਨਕ ਮਨ ਮੁਖ ਅੰਧ ਪਿਆਰ ਵਾਹਿਗੁਰੂ। ਗੁਰੂ ਹੁੰਦਾ ਜਿਹੜਾ ਗੁਰ ਮੰਤਰ ਦੇਵੇ, ਗੁਰ ਦੱਸੇ। ਗੁਰ ਕਿੱਥੋਂ ਪਤਾ ਲੱਗਣਾ ਹੈ? ਉਹ ਪਤਾ ਲੱਗਣਾ ਹੈ ਸਾਧੂ ਦੱਸਦੇ ਨੇ। ਉਹ ਧੂੜ 'ਚ ਜਦੋਂ ਉਹਨਾਂ ਦੇ 'ਚ ਇਸ਼ਨਾਨ ਹੁੰਦਾ ਹੈ ਉਹ ਫਿਰ ਗੁਰ ਦੱਸ ਦਿੰਦੇ ਨੇ, ਜੁਗਤ ਦੱਸ ਦਿੰਦੇ ਨੇ ਕਿ ਤੂੰ ਪਿਆਰਿਆ ਇਸ ਤਰ੍ਹਾਂ ਦੇ ਨਾਲ ਕਰ ਲੈ। ਪਹਿਲਾਂ ਤਾਂ ਤੇਰਾ ਸਕਾਰ ਮੰਡਲ 'ਚੋਂ ਹੀ ਨਹੀਂ ਤੂੰ ਨਿਕਲਦਾ, ਤੇਰਾ ਧਿਆਨ ਕਿੱਥੇ ਜਾਊ? ਤੇਰਾ ਪੁੱਤਰਾਂ 'ਚ, ਕੋਠੀਆਂ 'ਚ, ਦੌਲਤਾਂ 'ਚ, ਸ਼ੌਹਰਤਾਂ 'ਚ, ਇਹ ਸਾਰਾ ਇਸੇ ਵਿੱਚ ਹੀ ਧਿਆਨ ਤੁਰਿਆ ਫਿਰਦਾ। ਇਸ ਕਰਕੇ ਤੂੰ ਕਹਿੰਦੇ ਸਾਕਾਰ ਦਾ ਹੀ ਸਕਾਰ ਮੰਡਲ 'ਚੋਂ ਧਿਆਨ ਕੱਢਣ ਵਾਸਤੇ ਫਿਰ ਸਾਧੂ ਇਹ ਧਿਆਨ ਦੱਸ ਦਿੰਦੇ ਨੇ, ਜੁਗਤ ਦੱਸ ਦਿੰਦੇ ਨੇ ਕਿ ਤੂੰ ਧਿਆਨ 'ਚ ਬੈਠ। ਧਿਆਨ 'ਚ ਕੀ ਕਰ? ਫਿਰ ਤੂੰ ਪ੍ਰਤੀਕ ਮੰਨ ਲੈ ਕਿਸੇ ਨੂੰ, ਗੁਰੂ ਨਾਨਕ ਪਾਤਸ਼ਾਹ ਨੂੰ ਮੰਨ ਲੈ ਜੇ ਚਲੋ ਤੇਰਾ ਹੋਰ ਪਾਸੇ ਕਿਸੇ ਹੈ ਤਾਂ, ਅਕਾਲ ਮੂਰਤ ਹੈ ਸਾਧ ਸੰਤਨ ਕੀ ਠਾਹਰਨੀ ਕੀ ਧਿਆਨ ਕੋ ਧਿਆਨ ਠਹਿਰਾਉਣ ਵਾਸਤੇ, ਸਫਲੋ ਮੂਰਤ ਪਰਸੋ ਸੰਤਨ ਕੀ ਇਹ ਧਿਆਨਾਂ ਧਰਨਾ। ਚਲੋ ਜੇ ਤੇਰਾ ਇੱਥੇ ਵਿਸ਼ਵਾਸ ਨਹੀਂ ਟਿਕਦਾ ਤੂੰ ਗੁਰੂ ਨਾਨਕ ਤੇ ਤਾਂ ਲਿਆ ਤੇ ਕੀ ਕਰ? ਆ ਧਿਆਨ ਧਰ। ਧਰੀਏ ਮਨ ਵਿੱਚ ਧਿਆਨ ਗੁਰਾਂ ਦੀ ਮੂਰਤ ਦਾ, ਧਰੀਏ ਮਨ ਵਿੱਚ ਧਿਆਨ ਦੀ ਮੂਰਤ ਦਾ, ਮਨ ਵਿੱਚ ਧਿਆਨ ਗੁਰਾਂ ਦੀ ਮੂਰਤ ਦਾ, ਧਰੀਏ ਮਨ ਵਿੱਚ ਧਿਆਨ ਗੁਰਾਂ ਦੀ ਮੂਰਤ ਦਾ, ਗੁਰ ਕੀ ਮੂਰਤ ਮਨ ਮਹਿਨ ਧਿਆਨ, ਗੁਰ ਕਾ ਸ਼ਬਦ ਮੰਤਰ ਮਨ ਮਾਨ। ਹੁਣ ਸ਼ਬਦ ਹੈ ਧੁਨ, ਗਿਆਨੀ ਇੱਥੇ ਕੀ ਕਹੇਗਾ? ਰਸਕ ਵੈਰਾਗੀ ਮਹਾਂਪੁਰਸ਼ ਭਾਈ ਵੀਰ ਸਿੰਘ ਕਹਿੰਦੇ ਨੇ ਕਿ ਗਿਆਨੀ ਸਾਨੂੰ ਹੋੜਦਾ ਏ, ਬੇਮੀ ਢੋਲਾ ਆਖਦਾ ਏ ਕਿ ਇਹ ਤਾਂ ਐਵੇਂ ਇਸ ਤਰ੍ਹਾਂ ਦੇ ਨਾਲ, ਇਹ ਤਾਂ ਐਸਾ ਹੋ ਗਿਆ, ਇਹਨੂੰ ਵਹਿਮ ਹੈ, ਫੋਬੀਆ। ਫੋਬੀਆ ਹੁੰਦਾ ਕਿ ਵਹਿਮ ਹੈ ਜਿਹੜਾ, ਇਹਦਾ ਕੋਈ ਇਲਾਜ ਨਹੀਂ। ਗਿਆਨੀ ਬੜਾ ਗਿਆਨ ਦੀਆਂ ਗੱਲਾਂ ਕਰੇਗਾ ਕਿ ਗਿਆਨ 'ਚ ਕੀ ਕਹੇਗਾ ਕਿ ਗੁਰਮੂਰਤ ਗੁਰ ਸ਼ਬਦ ਹੈ। ਠੀਕ ਹੈ, ਸ਼ਬਦ ਹੈ, ਸ਼ਬਦ ਹੈ ਧੁਨ। ਹੁਣ ਧੁਨ ਦਾ ਧਿਆਨ ਕਿਵੇਂ ਆਵੇਗਾ? ਇਹ ਅਵਸਥਾ ਹੈ ਪ੍ਰਤੀਕ ਸਾਕਾਰ ਮੰਡਲ 'ਚੋਂ ਨਿਕਲਣ ਵਾਸਤੇ। ਸਾਹਮਣੇ ਕੋਈ ਪ੍ਰੀਤਮਾ ਹੋਵੇ, ਕਿਉਂਕਿ ਸਾਡੇ ਧਿਆਨ 'ਚੋਂ ਤਾਂ ਇਹ ਨਿਕਲਦਾ ਹੀ ਨਹੀਂ, ਰੂਪ ਨਹੀਂ ਨਿਕਲਦਾ। ਇਸ ਕਰਕੇ ਸਾਧੂ ਦਾ ਸਰੂਪ ਪ੍ਰਤੀਕ ਮੰਨ ਲਓ। ਅਤੇ ਇੱਥੋਂ ਫਿਰ ਅੱਗੇ ਹੁੰਦਾ ਸੰਪਤ ਧਿਆਨ। ਉਹ ਸੰਪਤ ਧਿਆਨ ਦੇ ਵਿੱਚ ਫਿਰ ਜਿਹੜੀ ਇਹ ਮੈਂ ਹੈ ਤੂੰ 'ਚ ਬਦਲ ਜਾਂਦੀ ਹੈ। ਫਿਰ ਜਿਹਦਾ ਧਿਆਨ ਧਰਦੇ ਹਾਂ ਉਹਦੇ ਗੁਣ ਸਾਡੇ ਵਿੱਚ ਜ਼ਰੂਰ ਪ੍ਰਵੇਸ਼ ਕਰਨਗੇ। ਇਸੇ ਕਰਕੇ ਆ ਬਾਣੀ ਨੇ ਫਰਮਾਨ ਕੀਤਾ ਹੈ, ਉਹ ਹੈ ਉਸ ਧਿਆਨ ਦੀ ਗੱਲ ਜਿੱਥੇ ਪ੍ਰਤੀਕ ਤੋਂ ਬਦਲ ਕੇ ਸੰਪਤ 'ਚ ਚਲੇ ਗਏ।
ਉੱਥੇ ਜਾ ਕੇ ਕੀ ਹੋ ਜਾਂਦਾ ਹੈ, ਜਿਵੇਂ ਉਹ ਜਿਹਦਾ ਧਿਆਨ ਹੈ ਉਹਦਾ ਹੀ ਰੂਪ ਬਣ ਜਾਂਦਾ ਹੈ। ਚੰਦਨ ਬਣ ਜਾਂਦੇ ਨੇ ਚੰਦਨ ਦੇ ਕੋਲੇ, ਉਹ ਚੰਦਨ ਬਣ ਜਾਂਦੇ ਦੇ ਕੋਲੇ ਲਗੇ, ਚੰਦਨ ਕਾ ਬਿਰ ਬਾਪਲਾ ਬੇੜੇ ਟਾਪ, ਓਏ ਤੇ ਚੰਦਨ ਹੋਏ ਰਹੇ, ਹੁਣ ਉਹ ਚੰਦਨ ਵਰਗੀ ਸੁਗੰਧੀ ਜਿੱਥੇ ਚੰਦਨ ਹੋਵੇਗਾ ਸਾਰੀ ਬਨਸਪਤੀ ਚੋਂ ਹੀ ਉਹਦੀ ਸੁਗੰਧੀ ਆਉਣੀ ਸ਼ੁਰੂ ਹੋ ਜਾਂਦੀ ਹੈ। ਪਰ ਸਾਡਾ ਮਨ ਮਨ ਤੋਂ ਮੈਂਗਲ ਹੋ ਰਿਹਾ, ਮਨ ਹਾਥੀ ਸਮਾਨ ਹੋ ਗਿਆ। ਇਹ ਕਹਿੰਦੇ ਉਹ ਤਾਂ ਰਾਈ ਦਸਵੇਂ ਪਾਏ ਲੰਘਣ ਦਾ ਰਸਤਾ ਤਾਂ ਕਿੰਨਾ ਸੂਖਸ਼ਮ ਹੈ ਮਨ, ਕਿਸਾ ਅਸਤੂਲ ਨਾਲ ਜੁੜ ਕੇ ਇਹ ਮਨ ਐਸਾ ਹੋ ਗਿਆ। ਇੱਥੇ ਸਤਿਗੁਰ ਕੀ ਕਰੇ, ਫਿਰ ਸਤ ਸਤਿਗੁਰ ਕਿਆ ਕਰੇ, ਜਾ ਸਿੱਖਾਂ ਮੈਂ ਓ ਅੰਦੇ ਏਕ ਨਾ ਲਾਗੇ ਜੋ ਵਾਪਸ ਜਾਈਏ ਭੂਕ। ਹੁਣ ਜਿਵੇਂ ਬਾਂਸ ਚੋਂ ਫੂਕ ਮਾਰੋ ਇੱਕਦਮ ਦੂਸਰੇ ਪਾਸੇ ਨਿਕਲ ਜਾਂਦੀ ਹੈ, ਜੇ ਸਿਆਣਾ ਕਾਰੀਗਰ ਬਾਂਸ ਦੀ ਬਣਾ ਦੇਵੇ ਬੰਸਰੀ, ਫਿਰ ਦੇਖੋ ਕਿੰਨੀਆਂ ਤਰਜ਼ਾਂ ਚੋਂ ਨਿਕਲਦੀਆਂ ਨੇ। ਸਾਧੂ ਐਸਿਆਂ ਦੇ ਉੱਤੇ ਵੀ ਕਿਰਪਾ ਕਰ ਦਿੰਦੇ ਨੇ, ਬਖਸ਼ਿਸ਼ਾਂ ਕਰ ਦਿੰਦੇ ਨੇ ਕਿ ਉਹ ਰਹਿਮ ਤਾਂ ਕਰ ਦਿੰਦੇ ਨੇ, ਜਦੋਂ ਉਹਦੇ ਧਿਆਨ 'ਚ ਰਹੋ, ਉਹਦੇ ਧਿਆਨ 'ਚ ਬੈਠੋ, ਫਿਰ ਉਹ ਵੀ ਧਿਆਨ। ਹੁਣ ਕ੍ਰਿਸ਼ਨ ਭਗਵਾਨ ਨੂੰ ਅਰਜਨ ਕਹਿੰਦਾ, ਤੁਸੀਂ ਕਿਉਂ ਧਿਆਨ 'ਚ ਬੈਠਦੇ ਹੋ, ਤੁਸੀਂ ਤਾਂ ਭਗਵਾਨ ਹੋ। ਕਹਿੰਦੇ ਉਹ ਅਰਜਨ, ਜਿਹੜੇ ਮੇਰਾ ਧਿਆਨ ਧਰਦੇ ਨੇ ਮੈਂ ਉਹਨਾਂ ਦਾ ਧਿਆਨ ਰੱਖਦਾ ਹਾਂ। ਇਸ ਕਰਕੇ ਸੰਪਤ ਧਿਆਨ 'ਚ ਉਹਦਾ ਰੂਪ ਬਣ ਜਾਂਦੇ ਆ। ਅਤੇ ਫਿਰ ਇਹ ਤੋਂ ਅੱਗੇ ਦਾ ਜਿਹੜਾ ਧਿਆਨ ਹੈ ਉਹ ਹੈ ਅਹੰਗ੍ਰਹਿ ਧਿਆਨ, ਜਿੱਥੇ ਗੁਰਮੂਰਤ ਗੁਰ ਸ਼ਬਦ ਹੈ ਉਹ ਸ਼ਬਦ ਦੀ ਧੁਨ ਆਉਂਦੀ ਹੈ, ਉਹ ਧੁਨ ਮੈਂ ਧਿਆਨ ਮੈਂ ਜਾਣਿਆ। ਅਤੇ ਇੱਥੇ ਫਿਰ ਕਹਿੰਦੇ ਨੇ ਕਿ ਉਸ 'ਚ ਇਸ਼ਨਾਨ ਹੋਵੇ। ਉਹ ਧੂੜੀ ਕਰ ਇਸ਼ਨਾਨ ਕਰ ਮਨ ਮੇਰੇ, ਧੂੜੀ ਕਰ ਇਸ਼ਨਾਨ ਕਰ ਮਨ ਮੇਰੇ, ਮਨ ਮੇਰੇ ਇਸ਼ਨਾਨ ਮਨ ਮੇਰੇ, ਮਨ ਮੇਰੇ ਤੂੰ ਵੀ ਕਰ ਇਸ਼ਨਾਨ ਮਨ ਮੇਰੇ, ਮਨ ਮੇਰੇ ਇਸ਼ਨਾਨ ਸਾਧ ਉਹ ਪਰਜਾਈਏ ਪੁਰ। ਇਹ ਧੂੜ ਇੱਕ ਤਾਂ ਜਿਹੜੀ ਇਸ ਧਰਤੀ ਦੀ ਚਰਨ ਧੂੜ ਹੈ, ਜਿੱਥੇ ਸਾਧੂ ਨੇ ਚਰਨ ਧਰੇ ਧਰਤੀ ਦਾ ਕਣ ਕਣ ਪਵਿੱਤਰ ਹੋ ਗਿਆ। ਇਹ ਧੂੜੀ ਵੀ ਕੀ ਕਰਦੀ ਹੈ, ਜਿਹੜੇ ਮਸਤਕ ਦੇ ਨਾਲ ਲੱਗ ਜਾਵੇ ਉਹ ਧੂੜੀ ਬੁਰੇ ਲੇਖ ਮਿਟਾ ਦਿੰਦੇ। ਮੁਗਲ ਕਾਲ ਦਾ ਅੰਤਮ ਸਮਾਂ ਸੀ, ਉਸ ਸਮੇਂ ਭਾਈ ਸਵੇਕ ਸਿੰਘ ਹੋਏ, ਉਹਨਾਂ ਦਾ ਇੱਕ ਸਪੁੱਤਰ ਸੀ ਸ਼ਾਹਬਾਜ ਸਿੰਘ, ਬੜਾ ਸਿਆਣਾ ਸੀ, ਚਤਰ ਸੀ, ਗਿਆਨਵਾਨ ਸੀ। ਉਹਨੇ ਮੌਲਵੀ ਦੇ ਪੁੱਤਰ ਨੂੰ ਹਰਾ ਦਿੱਤਾ ਗਿਆਨ ਧਿਆਨ 'ਚ, ਅਤੇ ਇਹਨਾਂ ਨੇ ਦੇਖਿਆ ਮੌਲਵੀਆਂ ਨੇ ਕਿ ਇੰਨਾ ਸਿਆਣਾ ਜੇ ਸਾਡੇ ਦੀਨ 'ਚ ਆ ਜਾਵੇ ਤਾਂ ਇਹ ਸਾਡਾ ਇਸਲਾਮ ਬਹੁਤ ਫੈਲ ਸਕਦਾ। ਉਹਨੂੰ ਕੈਦ ਕਰ ਲਿਆ ਅਤੇ ਉਹਨੂੰ ਕਾਇਲ ਕਰ ਲਿਆ ਕਿ ਤੂੰ ਕਹਿੰਦੇ ਦੀਨ ਇਸਲਾਮ ਕਬੂਲ। ਉਹ ਚੁੱਪ ਕਰ ਗਿਆ ਅਤੇ ਇਹ ਸਮਝ ਗਏ ਕਿ ਤਾਂ ਮੰਨ ਗਿਆ। ਜਦੋਂ ਉਹਦੇ ਪਿਤਾ ਸਵੇਗ ਸਿੰਘ ਨੂੰ ਦੱਸਿਆ ਕਿ ਦੇਖ ਬਾਬਾ ਤੂੰ ਨਹੀਂ ਮੰਨਦਾ, ਤੇਰਾ ਪੁੱਤਰ ਤਾਂ ਤਿਆਰ ਹੋ ਗਿਆ, ਕਹਿੰਦਾ ਇੱਕ ਵਾਰੀ ਮੈਨੂੰ ਮਿਲਾ ਦਿਉ, ਉਹਨੂੰ ਬਾਅਦ 'ਚ ਭਾਵੇਂ ਕੁਝ ਕਰ ਲਿਓ। ਹੁਣ ਮਿਲਾਇਆ ਅਤੇ ਉਹ ਭਾਵੇਂ ਪੈਰਾਂ 'ਚ ਬੇੜੀਆਂ ਨੇ, ਹੱਥਾਂ 'ਚ ਹੱਥਕੜੀਆਂ ਨੇ, ਅਤੇ ਉਹ ਆਇਆ ਬੱਚਾ ਜਦੋਂ ਨਮਸਕਾਰ ਕਰਨ ਲੱਗਿਆ ਆਪਣੇ ਪਿਤਾ ਨੂੰ, ਤਾਂ ਇਹ ਇਹਨਾਂ ਨੇ ਚਰਨ ਚੁੱਕਿਆ, ਉਹਦੇ ਮੱਥੇ ਨਾਲ ਲਾ ਦਿੱਤਾ, ਅਤੇ ਉਹੀ ਸ਼ਾਹਬਾਜ ਸਿੰਘ ਫਿਰ ਤਾਂ ਚਰਖੜੀਆਂ 'ਤੇ ਚੜ ਗਿਆ। ਕਹਿੰਦਾ ਮੈਂ ਨਹੀਂ, ਕਹਿੰਦਾ ਮੇਰਾ ਕਹਿੰਦੇ ਜੇ ਸਿਰ ਜਾਂਦਾ ਜਾਵੇ, ਆਹ ਗੱਲ ਨਹੀਂ ਉਹ ਕਹਿੰਦੇ ਹੋਵੇ। ਅਤੇ ਫਿਰ ਉਹ ਧੂੜੀ ਦਾ ਅਸਰ ਜਿਹੜਾ ਤਿਆਰ ਹੋ ਗਿਆ ਸੀ ਆਪਣਾ ਧਰਮ ਛੱਡਣ ਨੂੰ, ਅਤੇ ਧੂੜੀ ਨੇ ਕੀ ਕੀਤਾ, ਧੂੜੀ ਨੇ ਉਹ ਬੁਰਾ ਲੇਖ ਮਿਟਾ ਦਿੱਤਾ। ਧੂੜੀ ਲੇਖ ਮਿਟਾਇਆ ਧੂੜੀ ਸੰਤਾਂ ਦੀ, ਧੂੜੀ ਲੇਖ ਮਿਟਾਇਆ ਧੂੜੀ ਸੰਤਾਂ ਦੇ, ਧੂੜੀ ਲੇਖ ਮਿਟਾਇਆ ਧੂੜੀ। ਧੂੜੀ ਸੰਤਾਂ ਦੇ, ਧੂੜੀ ਲੇਖ ਮਿਟਾਇਆ ਧੂੜੀ ਸੰਤਾਂ ਦੇ, ਧਿਆਨ ਲਜਾਓ ਇੱਥੇ ਰੇਰੂ ਸਾਹਿਬ ਸੰਤ ਬਾਬਾ ਤ੍ਰਿਤ ਸਿੰਘ ਜੀ ਮਹਾਰਾਜ। ਉਹ ਇਸ ਤਰ੍ਹਾਂ ਦੇ ਨਾਲ ਉਹਨਾਂ ਨੇ ਫੌਜ ਦੀ ਨੌਕਰੀ ਕੀਤੀ, ਰਿਟਾਇਰ ਹੋ ਗਏ, ਆ ਕੇ ਉਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਚਰਨ ਸਪਰਸ਼ ਪਵਿੱਤਰ ਧਰਤੀ 'ਤੇ ਸੇਵਾ ਕਰਦੇ ਨੇ, ਨਾਮ ਜਪਦੇ ਨੇ, ਜਪਾਉਂਦੇ ਨੇ। ਇੱਕ ਬੀਬੀ ਆ ਗਈ, ਆਪਣੇ ਸੰਤ ਮਹਾਰਾਜ ਜੀ ਦੀ ਨਜ਼ਦੀਕੀ ਰਿਸ਼ਤੇਦਾਰ ਸੀ, ਅਤੇ ਉਹ ਰੇਰੂ ਸਾਹਿਬ ਗਈ, ਗਲ ਦੇ ਉੱਤੇ ਬੜਾ ਵੱਡਾ ਫੋੜਾ ਨਿਕਲਿਆ, ਅੱਜ ਤਾਂ ਇਹਨੂੰ ਪੇਟ ਦਾ ਕੈਂਸਰ ਦੱਸਦੇ ਨੇ ਕਿ ਇਹਦਾ ਸਿਪਟਮ ਗਲ 'ਚ ਆ ਜਾਂਦਾ ਹੈ। ਹੁਣ ਉਹ ਮਹਾਂਪੁਰਸ਼ਾਂ ਕੋਲ ਬੀਬੀ ਗਈ, ਉਹਨਾਂ ਸਮਿਆਂ 'ਚ ਤਾਂ ਇੰਨੀ ਸਰਚ ਨਹੀਂ ਸੀ, ਸਤਿਪੁਰਸ਼ਾਂ ਨੂੰ ਕਹਿਣ ਲੱਗੀ ਕਿ ਮਹਾਰਾਜ ਮੇਰਾ ਤਾਂ ਅੰਤਮ ਸਮਾਂ ਆ ਗਿਆ। ਸਤਿਪੁਰਸ਼ਾਂ ਨੇ ਕਿਹਾ ਕਿ ਆ ਧੂੜ ਸਾਧਕੀ ਧੂੜ ਕਰੋ ਇਸ਼ਨਾਨ। ਉਹ ਚਰਨ ਧੂੜ ਲਾਈ, ਵਿਸ਼ਵਾਸ ਸੀ ਬੀਬੀ ਨੂੰ, ਭਰੋਸਾ ਸੀ, ਭਾਵਨਾ ਸੀ, ਅਤੇ ਉਹ ਜਿਹੜਾ ਸੀ ਗਲੇ ਦੇ ਉੱਤੇ ਬੜਾ ਵੱਡਾ ਨਿਕਲਿਆ ਉਹ ਸਾਰਾ ਦੂਰ ਹੋ ਗਿਆ, ਠੀਕ ਹੋ ਗਈ। ਕਹਿੰਦੇ ਉਹ ਮਾਈ ਤੈਂ ਤਾਂ ਜੇ ਨਹੀਂ ਜਾਣਾ, ਸੱਤ ਉਹਦੇ ਪੁੱਤਰ ਪੈਦਾ ਹੋਏ। ਜਦੋਂ ਫਿਰ ਆ ਜਿਹੜੇ ਗਿਆਨੀ ਹਰਿੰਦਰ ਸਿੰਘ ਯੂਪੀ 'ਚ, ਇੱਥੇ ਰਤਵਾੜਾ ਸਾਹਿਬ ਵੀ ਆਉਂਦੇ, ਅਤੇ ਫਿਰ ਜਦੋਂ ਬੱਚੇ ਹੋ ਗਏ, ਜਵਾਨ ਹੋ ਗਏ, ਉਹ ਸਾਧੂ ਦੀ ਕਿਰਪਾ ਦੇ ਨਾਲ ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਗ ਕਾ ਡੇਰਾ ਪੰਨਾ, ਰੋਗ ਨੂੰ ਵੀ ਬੰਨਾ ਲਾਤਾ, ਰੋਕ ਲਾਤੀ। ਅਤੇ ਜਦੋਂ ਮਾਤਾ ਜਾਣ ਲੱਗੀ ਅੰਤ ਸਮੇਂ, ਫਿਰ ਉਹੀ ਆ ਗਿਆ ਗਲ 'ਤੇ, ਫਿਰ ਨਿਕਲਿਆ ਪੇਟ 'ਚ ਕੈਂਸਰ, ਅਤੇ ਉਹ ਚੜ੍ਹਾਈ ਕਰ ਗਈ। ਸੋ ਇਹ ਧੂੜੀ ਜਿਹੜੀ ਹੈ, ਸਾਧ ਕੀ ਧੂੜ ਕਰੋ ਇਸ਼ਨਾਨ, ਉਹ ਇੱਕ ਮੁੱਖ ਧੂੜ ਹੁੰਦਾ ਹੈ। ਇੱਥੇ ਹੁਣ ਮਾਘ ਦਾ ਮਹੀਨਾ ਹੈ, ਇਹਦੇ ਮਹੀਨੇ 'ਚ ਅਖੰਡ ਪਾਠ ਚੱਲਦੇ ਨੇ। ਉਹ ਬਾਣੀ ਜਿਹੜੀ ਸੁਣ ਕੇ ਜੀਵਨ 'ਚ ਕਮਾ ਲੈਣੀ, ਨਾਮ ਨਾਲ ਜੁੜ ਜਾਣਾ, ਇਹ ਉਹ ਧੂੜੀ ਦਾ ਇਸ਼ਨਾਨ ਹੈ। ਅਤੇ ਇਹਦੇ ਨਾਲ ਹੁੰਦਾ ਕੀ ਹੈ, ਜਨਮ ਕਰਮ ਮਲ ਉਤਰੇ, ਮਨ ਤੇ ਜਾਏ ਗੁਮਾਨ, ਮਨ ਤੋਂ ਗੁਮਾਨ ਚਲਾ ਗਿਆ, ਕਾਮ ਕ੍ਰੋਧ ਨਾਲ ਮੋਹੀਐ, ਬਿਨਸੇ ਲੋਭ ਸਵਾਨ, ਲੋਭ ਰੂਪੀ ਕੁੱਤਾ ਮਾਰਿਆ ਗਿਆ, ਬਿਨਸ ਗਿਆ, ਬਿਨਾਸ ਹੋ ਗਿਆ। ਤੇ ਇਹਦੇ ਨਾਲ ਜਿਹੜੇ ਕਾਮ ਕ੍ਰੋਧ ਸੀ ਜਿਹੜੇ ਕਾਇਆਂ ਨੂੰ ਗਾਲਦੇ ਸੀ, ਕਾਮ ਕ੍ਰੋਧ ਕਾਇਆਂ ਕੋ ਗੱਲ ਹੈ, ਜਿਉਂ ਕੰਚਨ ਸੁਹਾਗਾ ਟਾਲੇ, ਕਹਿੰਦੇ ਉਹਦਾ ਵੀ ਨਾਸ ਹੋ ਗਿਆ। ਤੇ ਜਦੋਂ ਇਸ ਤਰ੍ਹਾਂ ਦੇ ਨਾਲ ਕਰਦੇ ਆ ਤੇ ਉੱਥੇ ਫੇਰ ਕਹਿੰਦੇ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ, ਫਿਰ ਸਾਰਾ ਜਹਾਨ ਹੀ ਉਸਤਤੀ ਕਰਦਾ ਹੈ। ਤੇ ਇਸ ਤਰ੍ਹਾਂ 68 ਤੀਰਥ ਸਗਲ ਪੁੰਨ ਜੀ ਦਿਆ ਪ੍ਰਵਾਨ, ਜਿਨ੍ਹਾਂ ਦੇ ਉੱਤੇ ਜੀ ਦੇ ਉੱਤੇ ਦਿਆ ਕਰਤੀ। ਹੁਣ ਤੀਰਥ ਵੱਡਾ ਕਿ ਹਰਕਾ ਦਾਸ ਇੱਕ ਸੂਫੀ ਫਕੀਰ ਹੋਈ ਰਾਵੀ ਆ, ਉਹ ਜਾ ਰਹੀ ਹੈ ਕਾਬੇ ਹੱਜ ਕਰਨ ਵਾਸਤੇ ਮੱਕੇ ਮਦੀਨੇ। ਹੋਇਆ ਕਿ ਰਸਤੇ 'ਚ ਇੱਕ ਖੂਹ ਦੇ ਦੁਆਲੇ ਕੁੱਤੀ ਘੁੰਮਦੀ ਹੈ, ਕਤੂਰੇ ਨੇ ਚੀਕਾਂ ਮਾਰਦੀ ਹੈ, ਇਹ ਦੇਖਦੀ ਹੈ ਉਹ ਸੱਥ ਤੋਂ ਪਿੱਛੇ ਰਹਿ ਗਈ ਤੇ ਉੱਥੇ ਉਹ ਪਾਣੀ, ਉਹ ਕੁੱਤੀ ਦਾ ਮੂੰਹ ਪਾਣੀ ਤੱਕ ਪਹੁੰਚਦਾ ਨਹੀਂ, ਡੂੰਘਾ ਏ, ਤੇ ਇਹਨੇ ਸਾਰੇ ਕੱਪੜੇ ਪਾੜ ਕੇ ਉਹ ਪਾਣੀ 'ਚ ਭਿਉਂ ਕੇ ਰੱਸੀ ਬਣਾ ਕੇ ਜਦੋਂ ਇਹਦੇ ਮੁੱਖ 'ਚ ਪਾਇਆ ਪਾਣੀ, ਉਹ ਕੁੱਤੀ ਦੀ ਪੁਕਾਰ ਸੁਣੀ ਗਈ। ਤੇ ਹੁਣ ਜਿਹੜਾ ਕਾਬੇ ਨੂੰ ਜਾਂਦੇ ਨੇ ਉਸ ਸਮੇਂ ਕਹਿੰਦੇ ਕਾਬਾ ਹੀ ਨਾ ਦਿਸੇ ਪਾਤਸ਼ਾਹ। ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਕਹਿੰਦੇ ਨੇ ਕਿ ਉਹ ਕਾਬਾ ਵੀ ਆਪ ਫੇਰ ਇਹ ਰਾਵੀਆ ਦੇ ਦਰਸ਼ਨ ਆਇਆ ਕਰਨ ਆਇਆ। 60 ਕੋ ਆਏ ਕਾਬਾ ਮਿਲਤ ਦੇਖ ਦਿਆ ਕੇ ਕਾਮ, ਕੁੱਤੀ ਨੇ ਤੇ ਦਿਆ ਕੀਤੀ ਇੰਨੀ ਕੁ ਦਿਆ ਦੇ ਨਾਲ ਉਹ ਵੀ ਆਪ ਚੱਲ ਕੇ ਤੀਰਥ ਉਹਦੀ ਚਰਨ ਧੂੜ ਲੈਣ ਵਾਸਤੇ ਆਇਆ। ਫਿਰ ਇੱਥੇ ਵਿਚਾਰ ਆਉਂਦੀ ਹੈ ਤੀਰਥ ਵੱਡਾ ਕਿ ਹਰ ਕਾ ਦਾਸ, ਕਿਉਂਕਿ ਹਰੀ ਦਾ ਦਾਸ ਵੱਡਾ ਹੈ ਜਿੱਥੇ ਉਹ ਬੈਠ ਗਿਆ, ਤੀਰਥ ਪ੍ਰਗਟ ਹੋ ਗਿਆ। ਇੱਥੇ ਬਾਬਾ ਧਨਖਦਾਸ ਸਿੰਘ ਜੀ ਮਹਾਰਾਜ ਆਏ, ਆ ਨਿਰਮਲ ਡੇਰਾ ਪਵਿੱਤਰ ਸਥਾਨ ਬਣ ਗਿਆ। ਇਸ ਤਰ੍ਹਾਂ ਦੇ ਨਾਲ 68 ਤੀਰਥ ਸਗਲ ਪੁੰਨ ਜੀ ਦਿਆ ਪ੍ਰਵਾਨ। ਹੁਣ ਉਹ ਰਾਵੀਆ ਦੇ ਤਨ 'ਤੇ ਤਾਂ ਕੋਈ ਕੱਪੜਾ ਹੀ ਹੈ, ਟੋਆ ਪੱਟ ਕੇ ਉੱਥੇ ਬੈਠ ਗਈ ਤੇ ਆਲੇ ਦੁਆਲੇ ਸ਼ੇਰ ਵੀ ਆ ਕੇ ਬੈਠ ਗਏ, ਬੱਕਰੀ ਵੀ ਆ ਕੇ ਬੈਠ ਗਈ, ਸਾਰੇ ਸੁਭਾਅ ਭੁੱਲ ਗਏ ਕਿਉਂਕਿ ਉਹਦਾ ਔਰਾ ਉਹਦੀ ਬੇਬ ਐਸੀ ਆਈ ਕਿ ਉਹਦੇ ਨਾਲ ਉਹਨਾਂ ਦਾ ਸੁਭਾਅ ਵੀ ਭੁੱਲ ਗਿਆ। 68 ਤੀਰਥ ਸਗਲ ਪੁੰਨ ਜੀ ਦਿਆ ਪ੍ਰਮਾਣ, ਪਰ ਇਹ ਕਿਹਨਾਂ ਦੇ ਉੱਤੇ, ਜਿਸਨੂੰ ਦੇਵੇ ਦਿਆ ਕਰ ਸੋਈ ਪੁਰਖ ਸਜਾਣ, ਤੇ ਜਿਨ੍ਹਾਂ ਦੇ ਉੱਤੇ ਪਾਤਸ਼ਾਹ ਦੀ ਰਹਿਮਤ ਹੋਵੇ। ਹੁਣ ਆ ਮਾਘ ਦਾ ਮਹੀਨਾ ਹੈ, ਕਿੱਥੇ ਕਿੱਥੇ ਜਾਂਦੇ ਨੇ ਤੀਰਥਾਂ ਤੇ ਦਾਨ ਪੁੰਨ ਕਰਦੇ ਨੇ, ਬੜਾ ਸੋਹਣਾ ਸਮਾਂ ਹੈ। ਤੇ ਸਾਨੂੰ ਇੱਥੇ ਆ ਕੇ ਸਤਸੰਗ ਮਿਲ ਗਿਆ, ਇਹ ਧੂੜੀ ਦਾ ਇਸ਼ਨਾਨ ਹੈ। ਤੇ ਪਾਤਸ਼ਾਹ ਕਹਿੰਦੇ ਜਿੰਨਾ ਮਿਲਿਆ ਪ੍ਰਭ ਆਪਣਾ ਨਾਨਕ ਤਿੰਨ ਕੁਰਬਾਨ, ਫਿਰ ਕਹਿੰਦੇ ਉਹਨਾਂ ਤੋਂ ਕਿਵੇਂ ਕੁਰਬਾਨ ਜਾਓ, ਉਸ ਦੀ ਉਸ ਧੂੜੀ ਤੋਂ। ਕਿਹੜੀ ਧੂੜ ਹੁੰਦੀ ਹੈ? ਉਹ ਬਚਨਾਂ ਦੀ ਧੂੜ। ਹੋ ਜਾਵਾਂ ਕੁਰਬਾਨ ਤੇਰੇ ਬਚਨਾਂ ਤੋਂ, ਹੋ ਜਾਵਾਂ ਕੁਰਬਾਨ ਤੇਰੇ ਬਚਨਾਂ ਤੋਂ, ਜਿਨ੍ਹਾਂ ਮਿਲਿਆ ਪ੍ਰਭ ਆਪਣਾ ਨਾਨਕ ਤਿੰਨ ਕੁਰਬਾਨ, ਉਹਨਾਂ ਤੋਂ ਕੁਰਬਾਨ ਜਾਈਏ। ਮਾਘ ਸੁੱਚੇ ਸੇ ਕਾਂਢੀ ਹੈ ਜਿਨ ਪੂਰਾ ਗੁਰ ਮਿਹਰਬਾਨ, ਆ ਗੁਰੂ ਦੀ ਮਿਹਰਬਾਨੀ ਹੈ, ਬਖਸ਼ਿਸ਼ ਹੈ ਕਿ ਸਾਨੂੰ ਐਸੇ ਸਥਾਨ 'ਤੇ ਕਲਯੁਗ ਦੇ ਭਿਆਨਕ ਸਮੇਂ 'ਚ ਇਹ ਧੂੜੀ ਤੇ ਇਸ਼ਨਾਨ ਮਿਲੇ। ਤੇ ਆਓ ਇਹ ਕਰਕੇ ਫਿਰ ਸਮਾਪਤੀ ਕਰੀਏ। ਉਹ ਧੂੜੀ ਕਰ ਇਸ਼ਨਾਨ ਕਰ ਮਨ ਮੇਰੇ, ਧੂੜੀ ਕਰ ਇਸ਼ਨਾਨ ਕਰ ਮਨ ਮੇਰੇ, ਕਰ ਮਨ ਮੇਰੇ नानक मन मेरे ओ तूड़ी करे स्नान मन मेरे मेरे कर मन मेरे कर मन मेरे कर मन मेरे मन मेरे कर मन मेरे कर मन मेरे कर मन मेरे कर मन मेरे मन मेरे मन मेरे ए तूड़ी करे स्नान मन मेरे ओ मेरे दान मेहंडा तली खाक दे मिला तनस ओ कूड़ा लाल च छी है ए फल दे के हो पाई है दे ए होवे पूर्व लिखे आता नानक दास हो सुख मंग मुख कर संगी हर का नाम ते आए सुने सो आओ उस धूड़ च स्नान हो गया जिथे जाके आ सारी मैल उतर जाती है मन की मैल ए अंदरले तीर्थ च जिथे नौ निद अमृत प्रभ का नाम उथे स्नान नाल उतर दी किवें करना सतपुरशां ने जुगत दसी है कि उठत बैठत सोबत नाम कहो नानक जन कै सदकाम सो माघ महीने च ही नहीं पहले समय च असी देखते होंगे कि आ माघ महीने ब्रह्म मुहूर्त च सण के सी स्नान करना बड़ा तप करना फिर सारा साल करना ही ना ए नहीं कहंदे ए ता तू सदा ही कर की कर कर इशनान सिमर प्रभे अपना मन तन पे रोका इशनान सिमर प्रभे अपना तन पे रोका जी कर इशनान We'll be right back. ਇਸ਼ਨਾਨ, ਫਿਰ ਉਸ ਤੋਂ ਬਾਅਦ ਕੀ ਕਰ, ਫਿਰ ਸਿਮਰਨ ਕਰ, ਉਹਦੀ ਯਾਦ ਚ ਬੈਠ, ਪ੍ਰਭ ਆਪਣਾ ਤਨ ਪੇ ਕੋਟ ਵਿਗਨ ਲਾਥੇ ਪ੍ਰਭ ਸਰਨਾ, ਫਿਰ ਸੁਪਨੇ ਦੇ ਵਿੱਚ ਵੀ ਰੋਗ ਨਹੀਂ ਆ ਸਕਦਾ। ਰੋਗ ਕਦੋਂ ਆਉਂਦੇ ਨੇ? ਅੱਜ ਤੁਸੀਂ ਦੇਖਦੇ ਹੋ ਜੋ ਜੋ ਦਿਸੈ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਹੁਣ ਇੱਥੇ ਤਰਗਾਹੀ ਪ੍ਰਸ਼ਾਦ ਖੀਰ ਜੋ ਜੜੀਆਂ ਬੂਟੀਆਂ ਪਾ ਕੇ ਰੁੱਤ ਅਨੁਸਾਰ ਤਿਆਰ ਕੀਤੀ ਹੈ, ਇਹ ਕਹਿੰਦੇ ਵੈਦ ਦੱਸਦੇ ਨੇ ਕਿ ਇਹਦੀ ਦਵਾਈ ਕਦੋਂ ਕੰਮ ਕਰਨੀ, ਜਦੋਂ ਅੰਦਰਲੀ ਦਵਾਈ ਤੱਕ ਪਹੁੰਚ ਹੋ ਗਈ। ਉਹ ਦਵਾਈ ਕੋਈ ਇਹ ਨਹੀਂ ਕਿ ਕਿਸੇ ਕੋਲ ਨਹੀਂ, ਸਾਰਿਆਂ ਕੋਲ ਹੈ। ਹਰ ਔਖਦ ਸਭ ਕੱਠ ਪਾਈ ਗੁਰ ਪੂਰੇ ਦਿਨ, ਉਹ ਵਿਧੀ ਨਾ ਬਣ ਕਰਕੇ ਸਾਨੂੰ ਪਤਾ ਨਹੀਂ ਲੱਗਦਾ ਕਿ ਉਹ ਦਵਾਈ ਤਾਂ ਅੰਦਰ ਪਈ ਹੈ। ਜਿਵੇਂ ਸੁਪਨੇ 'ਚ ਪਿਆਸੇ ਮਰਦੇ ਹਾਂ, ਕੋਲ ਪਾਣੀ ਪਿਆ ਏ, ਪਤਾ ਨਹੀਂ ਲੱਗਦਾ, ਭਰਮ ਪੈ ਗਏ ਹਾਂ। ਹਾਲਾਤ ਕੈਸੀ ਬਣ ਗਈ, ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਪਿਆ ਭਖਾਰੀ, ਅਸ਼ਰਤ ਰਾਜ ਬਿਸ਼ਰਤ ਦੁੱਖ ਪਾਇਆ, ਸੋ ਗਤ ਪਈ ਹਮਾਰੀ। ਮਾਧਵੇ ਕਿਆ ਕਹੀਏ, ਪਰਮ ਐਸਾ ਜੈਸਾ ਮਾਨਿਅ ਹੋਏ ਨਾ ਤੈਸਾ, ਅੰਦਰ ਦਵਾਈ ਪਈ ਹਰ ਔਖਦ ਸਭ ਘੱਟ ਹੈ ਪਾਈ, ਗੁਰਪੂਰੇ ਬਿਨ ਵਿਧਨਾ ਬਣਾਈ, ਗੁਰਪੂਰੇ ਸੰਜਮ ਕਰ ਦਿਆ ਨਾਨਕ ਤੋ ਫਿਰ ਦੁੱਖ ਨਾ ਥੀਆ। ਜੇ ਇਹ ਮੰਤਰ ਚਿਕਿਤਸਾ ਨੂੰ ਅਪਣਾ ਲਵਾਂਗੇ ਫਿਰ ਦਵਾਈ ਕੰਮ ਕਰਦੀ ਹੈ। ਇਸੇ ਕਰਕੇ ਕਹਿੰਦੇ ਨੇ ਵੈਦ ਕਿ ਇਹ ਦਵਾਈ ਨਾਲ ਮੰਤਰ ਚਿਕਿਤਸਾ ਨੂੰ ਅਪਣਾਓ, ਕਿਉਂਕਿ ਮਨ ਰੋਗੀ ਹੈ ਫਿਰ ਤਨ ਰੋਗੀ ਹੁੰਦਾ ਹੈ। ਸੋ ਆਓ ਅਰਦਾਸ ਕਰੀਏ, ਜੋ ਕੰਮ ਅੱਜ ਤੱਕ ਦਵਾਈ ਨਹੀਂ ਕਰ ਸਕੀ, ਜੋ ਬਾਤ ਦਵਾ ਨਾ ਕਰ ਸਕੀ, ਸੋ ਬਾਤ ਦੁਆ ਸੇ ਹੋਤੀ ਹੈ ਕਾਮਲ, ਮੁਰਸ਼ਿਦ ਮਿਲ ਜਾਏ ਤੋ ਬਾਤ ਖੁਦਾ ਸੇ ਹੋਤੀ ਹੈ। ਅਰਦਾਸ ਕਰਨੀ ਹੈ, ਅਰਦਾਸ ਦੇ ਵਿੱਚ ਜਦੋਂ ਆਪਣੀ ਵੇਦਨਾ ਉਹ ਗੁਰੂ ਦੇ ਚਰਨਾਂ ਚ ਰੱਖਾਂਗੇ, ਇਹ ਤਾਂ ਧੰਨ ਬਾਬਾ ਖੁਦਾ ਸਿੰਘ ਦਾ ਅਸਥਾਨ ਹੈ, ਜੋ ਦਰ ਆਵੇ ਸੋ ਰਾਜੀ ਜਾਵੇ, ਮਨ ਮੰਗੀਆਂ ਮੁਰਾਦਾਂ ਪਾਵੇ। ਇਹ ਥੱਲੇ ਜਿੱਥੇ ਸਤਿਪੁਰਸ਼ਾਂ ਨੇ ਤਪੱਸਿਆ ਕੀਤੀ, ਉੱਪਰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪ੍ਰਕਾਸ਼ ਨੇ। ਅਰਦਾਸ ਕਰੋ, ਉਸ ਉਹੀ ਮਿਲ ਜਾਓ ਜੋ ਤੁਸੀਂ ਮੰਗੋਗੇ, ਸੋਈਓ ਮਿਲ ਜਾਂਦਾ ਹੈ ਮੰਗੀਏ ਜੋ ਪੂਰੇ ਗੁਰੂ ਤੋਂ, ਸੋਈਓ ਮਿਲ ਜਾਂਦਾ ਜੋ ਪੂਰੇ ਗੁਰੂ ਤੋਂ। ਤੇਰੇ ਆਪਣੇ ਤੇ ਹੁਣ ਏ ਠਾਕੁਰ ਤੂੰ ਠਾਕੁਰ ਤੁਮ ਪੈ ਅਰਦਾਸ ਅਰਦਾਸ ਵਿੱਚ ਜੁੜਨਾ ਏ ਅਰਦਾਸ ਫਿਰ ਵਿਰਥੀ ਨਹੀਂ ਜਾਂਦੀ ਜਦੋਂ ਇਹ ਟਿਕੇ ਹੋਏ ਮਨ ਚ ਐਸੇ ਕਾਂਤ ਸਥਾਨ ਤੇ ਇਹ ਟਿਕੀ ਹੋਈ ਪੁੰਨਿਓ ਪੂਰਾ ਚੰਦ ਆਕਾਸ਼ ਪੂਰਨਵਾਸੀ ਦੀ ਇਹ ਰਾਤ ਇਹ ਮਾਘ ਦਾ ਮਹੀਨਾ ਨਾਨਕ ਚੁਰ ਗੋਬਿੰਦ ਆਓ ਅਰਦਾਸ ਵਿੱਚ ਜੁੜਨ ਤੋਂ ਪਹਿਲਾਂ ਜੋ ਸਤ ਪੁਰਸ਼ਾਂ ਨੇ ਲੈਸਨ ਦਿੱਤਾ ਸਬਕ ਦਿੱਤਾ ਉਹਨੂੰ ਦ੍ਰਿੜ ਕਰੀਏ ਤੇ ਇੱਥੋਂ ਲਿਜਾ ਕੇ ਇਹ ਸਬਕ ਕਿਉਂਕਿ ਪੰਜ ਪਿਆਰੇ ਇਹ ਮੰਤਰ ਦਿੰਦੇ ਨੇ ਕਮਾਈ ਵਾਲੇ ਪੁਰਸ਼ ਜੁਗਤ ਦੱਸਦੇ ਨੇ ਉਹ ਜੁਗਤ ਦੇ ਅਨੁਸਾਰ ਜਪਿਆ ਨਾਮ ਗੁਰੂ ਮੰਤਰ ਦਾ ਕੀਤਾ ਅਭਿਆਸ ਉਸ ਦਵਾਈ ਤੱਕ ਨਾਮ ਦੀ ਦਵਾਈ ਹਰ ਔਖਦ ਸਭ ਘੱਟ ਮੈਂ ਪਾਈ ਉਸ ਤੱਕ ਰਸਵਾਈ ਕਰਾ ਦੇਵੇਗਾ ਸੋ ਆਓ ਕੋਈ ਰਸਨਾ ਖਾਲੀ ਨਾ ਰਹੇ ਕਿਉਂਕਿ ਸਾਰੇ ਦੁੱਖਾਂ ਦਾ ਸਾਰੇ ਰੋਗਾਂ ਦਾ ਇਲਾਜ ਇਹੀ ਹੈ ਇਹ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਖਾਲੀ ਪੇਟ ਜਦੋਂ ਸਭ ਕੁਝ ਹਜ਼ਮ ਹੋ ਗਿਆ ਦਿਮਾਗ 'ਤੇ ਕੋਈ ਭਾਰ ਨਹੀਂ ਉਸ ਸਮੇਂ ਇਹਦਾ ਅਭਿਆਸ ਜ਼ਰੂਰ ਕਰੋ ਚਲੋ ਜੇ ਨਹੀਂ ਪਤਾ ਲੱਗਦਾ ਮਹਾਂਪੁਰਸ਼ਾਂ ਦੀ ਕੈਸਟ ਹੈ ਉਸ ਦੇ ਵਿੱਚ ਸਵਾਸ ਦਾ ਇਹ ਅਭਿਆਸ ਦੱਸਿਆ ਉਹਦੀ ਮਦਦ ਲੈ ਲਓ ਆਓ ਇਸ ਤਰ੍ਹਾਂ ਦੇ ਨਾਲ ਕਰੀਏ ਸਵਾਸ ਅੰਦਰ ਨੂੰ ਜਾਂਦਾ ਵਾਹੇ ਬਾਹਰ ਨੂੰ ਆਉਂਦਾ ਗੁਰੂ ਇਹ ਕਰਕੇ ਫਿਰ ਅਰਦਾਸ ਕਰੀਏ ਵਾਹਿ ਅੰਦਰ ਸੁਣ ਕੇ ਜਦੋਂ ਪੂਰੀ ਤਰ੍ਹਾਂ ਦੇ ਨਾਲ ਇਕਾਗਰ ਹੋ ਕੇ ਫਿਰ ਅਰਦਾਸ ਕਰਾਂਗੇ ਉਹ ਅਰਦਾਸ ਫਿਰ ਸੁਣੀ ਜਾਵੇਗੀ ਇੱਕ ਮਿੰਟ ਸਾਰੇ ਹੁਣ ਚੁੱਪ ਕਰਕੇ ਪਿੰਨ ਡ੍ਰੌਪ ਸਾਇਲੈਂਸ ਦੇ ਵਿੱਚ ਜਾ ਕੇ ਇਹਦਾ ਅਭਿਆਸ ਕਰਕੇ ਫਿਰ ਅਰਦਾਸ ਵਿੱਚ ਜੁੜੀਏ